कॉन्ट्रैक्टर्स कॉर्नर लेकर आए हैं हॉलीडे सेल फ्रॉम डिसम्बर 19th टू डिसम्बर 30th. स्पेशल प्राइजेस फॉर दिस पीरियड अप टू 80% डिस्काउंट. अगर आप कॉन्ट्रैक्टर हो या फिर आपका कंस्ट्रक्शन रेनोवेशन का बिजनेस है तो अभी ही पहुंचे कनाडा कॉन्ट्रैक्टर्स कॉर्नर पर. यहां पर आपके लिए टाइल्स एंड बैक स्लैश टूल्स एंड एसेसरीज, श्नूटर सिस्टम्स, आर्या वेंट, सीमेंट, ग्राउट, ऑल सेटिंग मटेरियल्स, टाइल एजेस और शावर जैम्स भी है. और तो और प्लम्बिंग फिक्स्चर्स और सप्लाईज भी. अ वन स्टॉप शॉप सॉल्यूशन. कॉन्टैक्ट कनाडा कॉन्ट्रैक्टर्स कॉर्नर एट 905-488-4450 या फिर विजिट करें 3425 लेयर्ड रोड यूनिट 3 मिसिसागा. इस हॉलिडे सीजन हॉलिडे सेल का फायदा उठाएं कनाडा कॉन्ट्रैक्टर्स कॉर्नर पर. डिस्कवर करो अपनी परफेक्ट मित्सुबिशी एरन मिल्स मित्सुबिशी नाल. चाहे तुसी नवी गड्डी लेनी होवे, अपनी गड्डी सर्विस करानी होवे, तो जरूर पहुंचो एरन मिल्स मित्सुबिशी ते ब्राउज करो देयर यूज्ड कार लॉटरी. एरन मिल्स मित्सुबिशी हैज इट ऑल. ते ऐ कोई एडिशनल मार्कअप या फिर इन स्टॉक फीस नहीं चार्ज करते अपनी किसी भी न्यू मित्सुबिशी व्हीकल से. होर ते होर प्रोवाइड करते ने 10% डिस्काउंट अपने सर्विस कस्टमर्स नू उना दी फर्स्ट सर्विस से. ते हुने ही जाओ एरन मिल्स मित्सुबिशी ते. लोकेटेड है एरन मिल्स ऑटो मॉल विच एट 2477 मोटरवे बुलेवर्ड, मेजर इंटरसेक्शन विंस्टन चर्चिल एंड दंडास. या फिर कॉल करो 905-828-8488.
You are listening to WTOR 770 AM, Youngstown, Toronto.
लेडीज एंड जेंटलमैन, बॉक्सिंग डे मैच से तुहाडा स्वागत है. मेरे सजे पासे है सोटी फर्नीचर दा आलीशान फर्नीचर ते मेरे खब्बे पासे है कोई भी नहीं. जानते हो क्यों?
नया साल मनाए डाउन टाउन ब्रैम्पटन में फ्री कॉन्सर्ट के साथ. रेडियो और टीवी होस्ट जोजी डाई की मेजबानी, परफॉर्मेंस बाय डीजे रोशनी, जेन्स पार्टी एंड जूनो अवार्ड विनर्स द बीचेस. काउंटडाउन टू मिडनाइट, जबरदस्त फायरवर्क्स डिस्प्ले. हमारे साथ जश्न मनाए गार्डन स्क्वायर ब्रैम्पटन में, जो शुरू होगा रात 9 बजे सैटरडे दिसंबर 31st. मजीद मालूमात के लिए विजिट brampton.ca/newyearseve.
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो. ट्रक दी बढ़िया सर्विस लई क्विक ट्रक ल्यूब. लो जी तीजी लोकेशन भी खोलती है, एग्जिट 579 फ्रॉम हाईवे 401 इन नापनी. आहो जी, कोई अपॉइंटमेंट नहीं, ड्राइव थ्रू फैसिलिटी. एग्जिट 579 फ्रॉम हाईवे 401 इन नापनी. क्विक ट्रक ल्यूब द वन स्टॉप शॉप. 519-622-0660 या quicktrucklube.com. QTL, बिकॉज वी केयर.
आर्मी क्रिसमस कैटल ले तो हड्डा जनरस डोनेशन प्रोवाइड करता है फूड गिफ्ट्स रहन ले सुरक्षित जगह अते लाइफ चेंजिंग प्रोग्राम जरूरतमंद लोका ले जिन्ना विच होमलेस यंग पेरेंट्स यूथ अते सीनियर्स हन. इस क्रिसमस गिव होप एंड ब्रिंग जॉय टू दोज इन नीड अपनी लोकल कम्युनिटी विच. आज ही डोनेट करो एट क्रिसमस कैटल या तुसी विजिट कर सकते हो एट salvationarmy.ca. थैंक यू, मैरी क्रिसमस.
ਇਹ ਮੈਸੇਜ ਤੁਹਾਡੇ ਲਈ ਸਿਟੀ ਆਫ ਬ੍ਰੈਮਟਨ ਤਰਫੋਂ ਹੈ. ਅੰਡਰ ਦ ਨਿਊ ਫਾਇਰ ਵਰਕਸ ਬਾਏ ਲਾਅ, ਯੂਜ, ਪਰਚੇਸ, ਡਿਸਚਾਰਜ, ਪੋਜੈਸ਼ਨ, ਡਿਸਪਲੇ, ਸੇਲ ਐਂਡ ਆਫਰ ਟੂ ਸੈਲ ਆਫ ਫਾਇਰ ਵਰਕਸ ਸਟ੍ਰਿਕਟਲੀ ਪ੍ਰੋਹਿਬਿਟਡ ਨੇ ਬ੍ਰੈਮਟਨ ਵਿਚ. ਇਹ ਇੰਕਲੂਡ ਕਰਦਾ ਹੈ ਸਾਰੇ ਟਾਈਪਸ ਦੇ ਫਾਇਰ ਵਰਕਸ, ਸਪਾਰਕਲਸ, ਰੋਮਨ ਕੈਂਡਲਸ, ਰਾਕਟਸ, ਗਰਾਊਂਡ ਸਪਿਨਰਸ, ਫਾਊਂਟੇਨਸ, flying lanterns, bombshells, etc. Penalties for failing to comply range start hundi hai $500 to $1,000 tak. Te reach kar sakti hai up to $100,000 agar court summon issue hunda hai. The city of Brampton dedicated hai to create an exclusive and welcoming environment sare layi. Residents invited ne celebrate karan layi New Year's Eve, Canada Day and Diwali city-led events with pyrotechnics day. Residents' safety city the priority hai. और जानकारी लिए विजिट करो brampton.ca/fireworks से brampton.ca/fireworks से। बहुत समय तो कम्युनिटी नु सर्व करन तो बाद हुन सब्जी मंडी आ रहे ने नवी छेवी लोकेशन जो कि खुलने जा रही है बॉर्डर ऑफ कैलिडन एंड ब्रैम्पटन मेजर इंटरसेक्शन मेफील्ड एंड गोरवे रोड 6465 मेफील्ड रोड ब्रैम्पटन। फॉर ऑल योर ग्रोसरी नीड्स फ्रेश फ्रूट्स वेजिटेबल्स स्वीट्स मीट एंड टेक आउट ऑल अंडर वन रूफ कम टू सब्जी मंडी रीजनेबल रेट्स से ग्रोसरी दिलाई जरूर विजिट करो सब्जी मंडी कैश एंड कैरी तुहानू सर्व कर देने 6 लोकेशन तो ब्रैम्पटन विच द गोर रोड पीटर रॉबर्टसन चिंगूजी रोड रे लॉसन बुलेवार्ड एंड ब्रिस्टल रोड वेस्ट मिसेस सागा। वधेरी जानकारी लाई कॉल करो 905-450-9968
लर्निंग बीम अकैडमी टोरंटो ओंटारियो विच एक मिनिस्ट्री इंस्पेक्टेड स्कूल है ते ओएसएसटी डिप्लोमा ते हाई स्कूल क्रेडिट्स ग्रेड 9-12 ऑफर करदे ने कैनेडियन स्टूडेंट्स इंटरनेशनल स्टूडेंट्स ते मैच्योर स्टूडेंट्स ऑनलाइन एनरोल कर सकदे ने फॉर कैनेडियन हाई स्कूल एजुकेशन इन्हां दा फोन नंबर है 416-887-0769 ते वेबसाइट www.learningbeamacademy.ca इन्हां दा फोन नंबर है 416-887-0769। मुस्कान इमिग्रेशन एक कैनेडियन इमिग्रेशन फर्म है जो वर्ल्ड वाइड क्लाइंट्स टू इमिग्रेशन सर्विसेज प्रदान करती है। इन्हां दा नॉलेजेबल स्टाफ इंक्लूड करता है रेगुलेटेड कैनेडियन इमिग्रेशन कंसल्टेंट्स फ्रॉम आरसीआईसी एंड आईसीसीआरसी। ए ट्रैवल वीजा स्टडी वीजा वर्क परमिट फैमिली वीजा स्पाउसल वीजा ते होर कई सेवाएं प्रदान करती है। इन्हां दा फोन नंबर है 416-848-7363 ते वेबसाइट www.muskanimmigration.com 416-848-7363।
सत श्री अकाल, मैं हां थोड़ी अपनी कमल खैरा मेंबर ऑफ पार्लियामेंट ब्रैम्पटन वास्तों मेरे वालों थानू अते थोड़े सारे ही परिवार नू नवे साल दिया लख लख वधाइयां होण। एह साल थोड़ी फेडरल लिबरल सरकार ने थोड़े लई बहुत कुछ हासिल किया। जीएसटी करट नू डबल किया, बच्चों लई दंदा दा काम फ्री किया, 75 साल तो वध उमर बुजुर्गों लई 10% पेंशन वधाई अते नवे साल विच थोड़े लई होर भी बहुत कुछ बेनीफिट्स लैके आवांगे। एक बार फिर थानू सारयां नू ही नवे साल दिया लख लख वधाइयां होण।
की गल, तेनू बड़ी एक्साइटमेंट है आज की पार्टी दी?
अरे क्यों ना हो, पार्टी में फ्रेश तंदूरी दा ताजा स्वाद वाला खाना आन वाला है।
खाना लजीज, हर दिल अजीज।
फ्रेश तंदूरी वेज नॉन वेज LLBO ते ताजा लजीज खाने दा लुफ्त उठाओ। हफ्ते दे 7 दिन खुलदा है। पहली लोकेशन क्वीन स्ट्रीट एंड कैनेडी दी मेजर इंटरसेक्शन। ओपन वीकडेज 2 PM to 2 AM, वीकेंड्स से 11 AM to 2 AM, या फिर कॉल करो 905-874-0111 ते 905-874-0111 ते। ते सेकंड लोकेशन रिसेंटली ओपन हुई है पब्लिक डिमांड ते ब्रैम्बी एंड बोवेड दी मेजर इंटरसेक्शन ते। टाइमिंग्स है 2 PM to 4 AM डेली। कॉल करो 905-792-1711 ते 905-792-1711 से। जायकेदार लजीजदार खाओ, फ्रेश तंदूरी ते आओ। खाना लजीज, हर दिल अजीज।
इमेजिन कीजिए कि आपका फ्यूचर कितना खूबसूरत लगेगा बिहाइंड द व्हील्स ऑफ योर न्यू फोर्ड एज। एक ऐसा फ्यूचर जहां पर आप है हेड टर्नर विद अटेंशन ग्रैबिंग स्टाइल एंड स्टैंडर्ड टेक लाइक सिंक फोरे 12-inch टच स्क्रीन और इंटेलिजेंट ऑल व्हील ड्राइव। राइट नाउ आपको मिल जाएगा 1.99% APR परचेज फाइनेंसिंग फॉर अप टू 60 months लगभग सभी नए 2022 एज मॉडल्स पर। तो आपका फ्यूचर कर रहा है इंतजार, आज ही ले आए नई फोर्ड एज। ज्यादा जानकारी के लिए अपने नियरेस्ट टोरंटो एरिया फोर्ड डीलर को कांटेक्ट करें या फिर विजिट करें fordtoronto.ca पर। दैट्स fordtoronto.ca।
इडली डोसा सांबर
लाया लाया लाया,
अब हर दिन यही बोलोगे आप वर्ल्ड नंबर वन इंडियन वेजिटेरियन रेस्टोरेंट सरवना भवन जब है आपके पास। निकमन एंड फिंच पर जबरदस्त धमाका आपके लिए। वो साउथ इंडियन मसाले जो खुद बनाते हैं, कोकोनट चटनी हर दिन आपके लिए फ्रेश बनाते हैं, तो क्यों ना कहलाएं वर्ल्ड नंबर वन सरवना भवन। कॉल 416-293-7755 McCoven and Finch Intersection Scarborough।
Woodbine Nissante ina da mission hai to deliver the highest levels of customer service te shopping process nu bhi as simple as possible eh tuhade layi bana dende ne new te used car leasing available hai ina kol te agar tusi ina to koi bhi car buy karde ho te tuhade layi lifetime free oil change bhi hai offer karde ne pre order karo apni nayi 2023 Nissan de layi aur jankari layi contact karo Sunil Agarwal nu from Woodbine Nissan 416-748-2900 te 416-748-2900 te ya fir visit karo Woodbine Nissan Highway 27 te just south of Rixdale ina di website hai woodbinenissan.com
You can listen to the headlines anywhere but we bring you the story behind the headlines by group editor and CEO Yudhvir Jaswal only on South Asian Pulse Call Yudhvir Jaswal 647-272-8182 or visit southasiandaily.com. South Asian
ਰੁਕ ਕਰਦੇ ਸਿੱਧਾ ਹੈਡਲਾਈਨਸ ਪਾਰਟ 3 ਵੱਲ ਔਰ ਵੱਡੀ ਖਬਰ ਤੁਹਾਡੇ ਨਾਲ ਅਸੀਂ ਹਿੰਦੀ ਸਿਨੇਮਾ ਜਗਤ ਤੋਂ ਸਾਂਝੀ ਕਰ ਰਹੇ ਹੈਗੇ ਆ ਕਿਆ ਸੁਸ਼ਾਂਤ ਸਿੰਘ ਰਾਜਪੂਤ ਦਾ ਕਤਲ ਹੋਇਆ ਸੀਗਾ ਯਾਦ ਰਹੇ ਕਿ ਇਸ ਮਾਮਲੇ ਦੇ ਵਿੱਚ ਇੱਕ ਵਾਰ ਫੇਰ ਸਵਾਲ ਜਿਹੜੇ ਨੇ ਮੀਡੀਆ ਦੇ ਇੱਕ ਸੈਕਸ਼ਨ ਦੁਆਰਾ ਖੜੇ ਕੀਤੇ ਜਾ ਰਹੇ ਨੇ ਕਾਰਨ ਕੀ ਹੈ ਅਸੀਂ ਜ਼ਿਕਰ ਕਰਨਾ ਚਾਹਾਂਗੇ ਕਿ ਮੀਡੀਆ ਦੇ ਵਿੱਚ ਹੁਣ ਫੇਰ ਚਰਚਾ ਚੱਲ ਰਹੀ ਹੈ ਕਿ ਕਿਆ ਸੁਸ਼ਾਂਤ ਸਿੰਘ ਰਾਜਪੂਤ ਦਾ ਜਿਹੜਾ ਉਹ ਕਤਲ ਹੋਇਆ ਸੀ ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈਗਾ ਕਿ ਸੁਸ਼ਾਂਤ ਸਿੰਘ ਰਾਜਪੂਤ ਹੋਣਾ ਦਾ ਜਦੋਂ ਪੋਸਟਮਾਰਟਮ ਕੀਤਾ ਗਿਆ ਜਿਹੜਿਆਂ ਲੋਕਾਂ ਨੇ ਪੋਸਟਮਾਰਟਮ ਕੀਤਾ ਸੀਗਾ ਉਹਦੇ ਵਿੱਚੋਂ ਇੱਕ ਜਣੇ ਦਾ ਇਹ ਕਹਿਣਾ ਹੈਗਾ ਹੈ ਕਿ ਜਿਸ ਰਾਤ ਸੁਸ਼ਾਂਤ ਸਿੰਘ ਰਾਜਪੂਤ ਦੀ ਜਿਹੜੀ ਲਾਸ਼ ਉੱਥੇ ਆਈ ਸੀਗੀ ਪੋਸਟਮਾਰਟਮ ਵਾਸਤੇ ਉਸ ਰਾਤ ਪੰਜ ਲਾਸ਼ਾਂ ਜਿਹੜੀਆਂ ਉੱਥੇ ਪਹੁੰਚੀਆਂ ਸੀਗੀਆਂ ਸੋ ਉਸ ਸ਼ਖਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਟਾਫ ਨੂੰ ਪਤਾ ਲੱਗਾ ਕਿ ਇੱਕ ਲਾਸ਼ ਜਿਹੜੀ ਆ ਉਹ VIP ਹੈ ਇਹ ਸ਼ਖਸ ਦਾ ਕਹਿਣਾ ਹੈ ਕਿ ਉਹ ਇਸ ਲਾਸ਼ ਦੇ ਕਰੀਬ ਪਹੁੰਚਿਆ ਔਰ ਉਹਨਾਂ ਨੂੰ ਦੱਸਿਆ ਗਿਆ ਕਿ ਲਾਸ਼ ਸੁਸ਼ਾਂਤ ਸਿੰਘ ਰਾਜਪੂਤ ਦੀ ਹੈ ਇਹ ਜਿਹੜਾ ਸ਼ਖਸ ਹੈ ਜਿਹੜਾ ਕਿ ਪੋਸਟਮਾਰਟਮ ਦੇ ਵਿੱਚ ਇਨਵੋਲਵ ਸੀਗਾ ਉਸ ਸ਼ਖਸ ਦਾ ਕਹਿਣਾ ਹੈਗਾ ਹੈ ਕਿ ਉਸ ਰਾਤ ਕੂਪਰ ਹਸਪਤਾਲ ਜਿੱਥੇ ਕਿ ਸੁਸ਼ਾਂਤ ਸਿੰਘ ਰਾਜਪੂਤ ਇਸ ਅਦਾਕਾਰ ਦਾ ਪੋਸਟਮਾਰਟਮ ਕੀਤਾ ਗਿਆ ਉੱਥੇ ਉਹ ਚਾਹੁੰਦੇ ਸੀਗੇ ਕਿ ਇਹਦੀ ਰਿਕਾਰਡਿੰਗ ਹੋਵੇ ਪ੍ਰੋਸੀਜਰ ਇਹ ਮੰਗ ਕਰ ਰਿਹਾ ਸੀਗਾ ਕਿ ਰਿਕਾਰਡਿੰਗ ਕੀਤੀ ਜਾਏ ਔਰ ਪੋਸਟਮਾਰਟਮ ਦੀ ਔਰ ਉਸ ਤੋਂ ਬਾਅਦ ਰਿਪੋਰਟ ਜਿਹੜੀ ਹੈ ਪੇਸ਼ ਕੀਤੀ ਜਾਵੇ ਲੇਕਿਨ ਇਸ ਸਟਾਫ ਮੈਂਬਰ ਦਾ ਕਹਿਣਾ ਹੈਗਾ ਹੈ ਕਿ ਉਹਨਾਂ ਨੂੰ ਇਹ ਹੁਕਮ ਜਾਰੀ ਕੀਤੇ ਗਏ ਕਿ ਸੁਸ਼ਾਂਤ ਸਿੰਘ ਰਾਜਪੂਤ ਹੋਣਾਂ ਦੀ ਸਿਰਫ ਤਸਵੀਰਾਂ ਉਹਨਾਂ ਦੀ ਡੈੱਡ ਬਾਡੀ ਦੀ ਲਈਆਂ ਜਾਣ ਔਰ ਉਸ ਤੋਂ ਬਾਅਦ ਪੋਸਟਮਾਰਟਮ ਦੀ ਰਿਪੋਰਟ ਜਿਹੜੀ ਹੈ ਉਹ ਫਾਈਲ ਕਰ ਦਿੱਤੀ ਜਾਵੇ ਇਸ ਸ਼ਖਸ ਦਾ ਕਹਿਣਾ ਹੈਗਾ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਲਾਸ਼ ਨੂੰ ਦੇਖ ਕੇ ਇਸ ਸ਼ਖਸ ਦਾ ਵੈਸੇ ਦਾਅਵਾ ਹੈਗਾ ਹੈ ਕਿ 2-3 ਮਾਰਕਸ ਉਹਦੀ ਗਰਦਨ ਦੇ ਕੋਲ ਸੀਗੇ ਉਹਦੀ ਬਾਡੀ ਦੇ ਉੱਤੇ ਵੀ ਕਾਫੀ ਸਾਰੇ ਨਿਸ਼ਾਨ ਮੌਜੂਦ ਸੀਗੇ ਔਰ ਉਹਨਾਂ ਨੇ ਜਾ ਕੇ ਅਥਾਰਟੀਜ਼ ਨੂੰ ਕਿਹਾ ਸੀਗਾ ਕਿ ਜੋ ਮੈਂ ਦੇਖ ਰਿਹਾ ਇਹ ਸੁਸਾਈਡ ਨਹੀਂ ਹੋ ਸਕਦਾ ਇਹ ਮਰਡਰ ਦਾ ਮਾਮਲਾ ਬਣਦਾ ਨਜ਼ਰ ਆ ਰਿਹਾ ਸੋ ਇੱਕ ਵਾਰ ਫਿਰ ਸੁਸ਼ਾਂਤ ਸਿੰਘ ਰਾਜਪੂਤ ਦੀ ਡੈਥ ਕਿੱਦਾਂ ਹੋਈ ਜਿੱਥੇ ਅਸੀਂ ਦੱਸ ਦਈਏ ਕਿ ਇੱਕ ਸੈਕਸ਼ਨ ਪਹਿਲਾਂ ਤੋਂ ਹੀ ਕਹਿੰਦਾ ਚਲਾ ਰਿਹਾ ਕਿ ਸੁਸ਼ਾਂਤ ਸਿੰਘ ਰਾਜਪੂਤ ਜਿਹੜੇ ਹੈ ਉਹਨਾਂ ਦੀ ਡੈਥ ਸੁਸਾਈਡ ਦੇ ਨਾਲ ਨਹੀਂ ਮਰਡਰ ਦੇ ਨਾਲ ਹੋਈ ਸੀਗੀ ਲੇਕਿਨ ਆਫੀਸ਼ੀਅਲ ਰਿਪੋਰਟ ਦੇ ਮੁਤਾਬਿਕ ਸੁਸ਼ਾਂਤ ਸਿੰਘ ਰਾਜਪੂਤ ਨੇ ਉਸ ਸਮੇਂ ਸੁਸਾਈਡ ਕੀਤਾ ਸੀ ਔਰ ਦੂਸਰੀ ਤਰਫ ਅਸੀਂ ਦੱਸ ਦਈਏ ਕਿ ਬਾਲੀਵੁੱਡ ਦੀ ਇੱਕ ਹੋਰ ਅਦਾਕਾਰਾ ਤੁਨੀਸ਼ਾ ਸ਼ਰਮਾ ਦੀ ਜਿਹੜੀ ਡੈਥ ਹੈਗੀ ਹੈ ਉਸਦੇ ਬਾਰੇ ਵੀ ਬਹੁਤ ਸਾਰੀਆਂ ਡਿਟੇਲਸ ਜਿਹੜੀਆਂ ਨੇ ਹੁਣ ਸਾਡੇ ਕੋਲ ਪਹੁੰਚ ਰਹੀਆਂ ਨੇ ਤੁਨੀਸ਼ਾ ਸ਼ਰਮਾ ਐਲੀਜਿਟਲੀ ਜਿਹਨਾਂ ਦੇ ਬਾਰੇ ਕਿ ਜਾਣਕਾਰੀ ਮਿਲ ਰਹੀ ਹੈ ਕਿ ਉਹਨਾਂ ਨੇ ਸੁਸਾਈਡ ਕਰ ਲਿਆ ਹੈਗਾ ਲੇਕਿਨ ਕੀ ਕਾਰਨ ਹੈ ਤੁਨੀਸ਼ਾ ਸ਼ਰਮਾ ਇਹ ਯੰਗ ਬਾਲੀਵੁੱਡ ਦੀ ਐਕਟਰੈਸ ਉਹਨਾਂ ਨੇ ਕਿਉਂ ਸੁਸਾਈਡ ਕੀਤਾ ਜੋ ਜਾਣਕਾਰੀ ਸਾਡੇ ਕੋਲ ਪਹੁੰਚ ਰਹੀ ਹੈਗੀ ਹੈ ਤੁਨੀਸ਼ਾ ਸ਼ਰਮਾ ਦੀ ਜਿਹੜੀ ਮਦਰ ਹੈ ਵਨੀਤਾ ਸ਼ਰਮਾ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਹੈਗਾ ਹੈ ਕਿ ਤੁਨੀਸ਼ਾ ਸ਼ਰਮਾ ਦਾ ਜਿਹੜਾ ਬੁਆਏਫ੍ਰੈਂਡ ਹੈ ਸ਼ਹਿਜ਼ੀਨ ਖਾਨ ਤੁਨੀਸ਼ਾ ਸ਼ਰਮਾ ਦਾ ਬੁਆਏਫ੍ਰੈਂਡ ਸ਼ਹਿਜ਼ੀਨ ਖਾਨ ਜਿਹੜਾ ਹੈਗਾ ਉਹਦਾ ਕੁਛ ਸਮੇਂ ਤੋਂ ਉਹਨਾਂ ਦੀ ਲੜਕੀ ਦੇ ਨਾਲ ਅਫੇਅਰ ਚੱਲ ਰਿਹਾ ਸੀਗਾ ਔਰ ਉਸ ਤੋਂ ਬਾਅਦ ਉਸ ਸ਼ਖਸ ਨੇ ਇਹਨਾਂ ਦਾ ਇਸਤੇਮਾਲ ਕਰਕੇ ਇਹਨਾਂ ਨੂੰ ਧੋਖਾ ਦਿੱਤਾ ਉਹਦਾ ਪਹਿਲਾਂ ਵੀ ਕੁਛ ਹੋਰ ਲੜਕੀਆਂ ਦੇ ਨਾਲ ਅਫੇਅਰ ਚੱਲ ਰਿਹਾ ਸੀ ਹੁਣ ਵੀ ਉਹਨੇ ਵਿਆਹ ਕਰਨ ਦਾ ਪਹਿਲਾਂ ਵਾਅਦਾ ਕੀਤਾ ਉਸ ਤੋਂ ਬਾਅਦ ਵਨੀਤਾ ਵਰਮਾ ਦਾ ਇਹ ਦਾਅਵਾ ਹੈਗਾ ਕਿ ਉਹਨਾਂ ਨੇ ਉਹਨਾਂ ਦੀ ਬੇਟੀ ਤੁਨੀਸ਼ਾ ਸ਼ਰਮਾ ਨੂੰ ਸ਼ਹਿਜ਼ੀਨ ਖਾਨ ਨੇ ਵਿਆਹ ਕਰਨ ਦਾ ਵਾਅਦਾ ਕਰਕੇ ਬਾਅਦ ਦੇ ਵਿੱਚ ਧੋਖਾ ਦੇ ਦਿੱਤਾ ਜਿਸ ਦੇ ਕਾਰਨ ਕਿ ਬਹੁਤ ਜ਼ਿਆਦਾ ਸਟ੍ਰੈਸ ਦੇ ਵਿੱਚ ਜਿਹੜੀ ਹੈ ਬਾਲੀਵੁੱਡ ਦੀ ਐਕਟਰੈਸ ਆ ਗਈ ਔਰ ਉਸਦੇ ਕਾਰਨ ਉਸਨੇ ਇਹ ਸੁਸਾਈਡ ਕਰਨ ਦਾ ਬੜਾ ਕਦਮ ਜਿਹੜਾ ਉਹ ਚੱਕ ਲਿਆ ਇਹ ਜਿਹੜੀ ਰਿਪੋਰਟਸ ਨੇ ਅਸੀਂ ਲਗਾਤਾਰ ਤੁਹਾਡੇ ਲਈ ਸਾਂਝੀ ਕਰ ਰਹੇ ਹਾਂ ਆਓ ਸੁਣਦੇ ਹਾਂ ਕਿ ਜਿਹੜੀ ਵਨੀਤਾ ਵਰਮਾ तुनिशा शर्मा की जिहड़ी मदर है वनीता वर्मा उन्हां दा की बयान है।
मैं सबको आप सब मीडिया वालों को ये बताना चाहती हूँ कि शुजान ने तनिषा को धोखा दिया, उसके साथ के लिए रिलेशनशिप बनाया, शादी का वादा करके फिर उसने तनिषा से ब्रेकअप किया और उसका पहले किसी लड़की के साथ इन्वॉल्वमेंट थी, उसके बावजूद भी तनिषा को उसने इन्वॉल्व रखा अपने साथ, 3-4 महीने उसको यूज किया। बस मैं इतना कहना चाह रही हूँ कि इसको सजा मिलनी चाहिए, शिजान को नहीं छोड़ना, मेरा बच्चा गया है। बाकी मीडिया बहुत कोऑपरेट कर रही है, मैं तहे दिल से शुक्रिया करती हूँ मीडिया का।
दूसरी तरफ असीं दस दिए कि बॉम्बे की जिहड़ी पुलिस हैगी आ उन्होंने पोस्टमार्टम रिपोर्ट छेड़े तो बाद दस्या हैगा कि तनिषा शर्मा की मौत का कारण हैंगिंग दस्या जा रहा है। शेजान खान तनिषा शर्मा का एलिजिड बॉयफ्रेंड जिहड़ा हैगा उन्होंने गिरफ्तार कर लिया गया सीगा 25 दिसंबर नूं और 4 दिन की पुलिस कस्टडी दे विच भेज दिता गया। तनिषा शर्मा जिहड़ी कि एक यंग अपकमिंग बॉलीवुड एक्ट्रेस सीगी, असीं इत्थे जरूर जिक्र कर दईए कि उहदे बारे हुण काफ़ी ज़्यादा चर्चा चल रही है कि तनिषा शर्मा किस तरीके दे नाल बॉम्बे दे विच रह रही सीगी, उहदे बॉयफ्रेंड दे नाल उहदे की रिलेशनशिप सीगे, क्यों उहने इहना जिहड़ा बड़ा कदम जिहड़ा उह चुक्किआ। असीं जरूर जिक्र कर दईए अली बाबा दास्ताने काबुल दे विच उह एक्टिंग कर चुके ने, इस तों अलावा कुछ होर असाइनमेंट्स जिहड़ियां सीगियां उह भी तनिषा शर्मा ने बॉलीवुड दे विच पूरियां कीतियां सीगियां। ऐसा मन्निया जा रहा है कि कुछ होर ऑफर्स भी जिहड़े उह तनिषा शर्मा नूं आ रहे सीगे। और इस तो बाद असी गल करते हैं भारत दे विच कैबिनेट मंत्री निर्मला सीतारमन, उन्होंने एम्स हॉस्पिटल दे विच दाखिल करवाया गया। मन्या जा रहा है कि सेहत उन्हां दी थोड़ी जी खराब हो गई सी जिसके कारण कि उन्होंने एम्स दे हॉस्पिटल दे विच दाखिल करवाया गया। उधर असी दस दईए कि पंजाबी फिल्म अदाकारा हिमांशी जिहड़े ने उह फॉरन शूटिंग कर रहे सीगे और हिमांशी खुराना जिहड़े आ फॉरन शूटिंग करदे दरमियान उन्हां दी जिहड़ी तबीयत आ उह बहुत ज्यादा खराब हो गई सी, उस तों बाद उन्हां नूं भी हॉस्पिटल दे विच दाखल करवाया गया। इत्थे दस दईए कि रोमानिया दे विच जिहड़ी आ उह हिमांशी शर्मा जिहड़ी आ शूटिंग कर रही सी, -7 डिग्री च शूटिंग कर रही सी, जिहदे कारण कि हिमांशी खुराना दी जिहड़ी तबीयत आ उह बहुत ज्यादा खराब हो गई सी। और हुण असीं गल करदे हैगे आ कि ICICI बैंक वीडियोकॉन केस मामले की लेटेस्ट रिपोर्ट तुहाडे लई पेश कर रहे हैं, जिस दे विच के इस मामले दे विच वीडियोकॉन दे चेयरमैन वेणुगोपाल धूत, फॉर्मर MD और CEO ICICI बैंक दे चंदा कोचर, उन्हां दे हसबेंड दीपक कोचर, उन्हां सारयां नूं 28 दिसंबर तक CBI कस्टडी दे विच भेज दिता गया है। मामला हैगा लोन फ्रॉड दा, यह मामला जिहड़ा है वह दस्या जा रहा है। CBI इस मामले दे विच सारी इंक्वायरी कर रही है और यह सारिया गिरफ्तारियां कर रही है। याद रहे कि बतौर सीनियर लीडर चंदा कोचर जिहड़े ने उन्होंने बतौर CEO ICICI बैंक तो 2018 दे विच ही इस्तीफा दे दिता सीगा। हुण CBI का कहना हैगा है कि जिहड़े एलिजिड अक्यूज ने वो ज्यादा उन्होंने इन्वेस्टिगेशन दे विच कोऑपरेट नहीं कर रहे, जिसके कारण कि हुण CBI ने एक गिरफ्तारी के जिहड़े कदम ने वो चुके ने। असी दस दईए कि चंदा कोचर जिन्हां ने कि ICICI बैंक दे विच टेक ओवर किया 2009 दे विच, उस तो बाद उन्हां दे उत्ते एलीगेशन लगाए गए कि उन्होंने गैर कानूनी ढंग दे नाल लोन जिहड़े ने वह इस बड़ी कंपनी वीडियोकॉन ग्रुप ऑफ कंपनीज नूं दित्ते। तकरीबन 1875 करोड़ रुपए का लोन जिहड़ा वीडियोकॉन ग्रुप ऑफ कंपनीज नूं जिहड़ा उह दित्ता गया, उस तों बाद लोन वापस नहीं आया सीगा, जिहदे कारण 2017 दे विच इहनूं नॉन परफॉर्मिंग एसेट NPR जिहड़ा बनाना पिया, जिहदे कारण कि ICICI बैंक नूं बहुत बड़ा जिहड़ा उह लॉस होया। हुण इस दे उत्ते इह भी सवाल खड़े किए जा रहे हैं कि आखिरकार इस लोन दे तौर दे उत्ते जिहड़ा धूत ने बड़ी इन्वेस्टमेंट 64 करोड़ रुपए जिहड़ी आ न्यू पावर रिन्यूएबल्स दे उत्ते कीती हैगी है और जिहदा ट्रस्ट जिहड़ा हैगा उह चंदा कोचर दे पति दीपक कोचर जिहड़े आ उह मैनेज कर रहे सीगे। और हुण असीं गल करते हैगे कि जिथे दुनिया भर दे विच इस वेले इकनोमिक चैलेंजेस नजर आ रहे ने, चाहे यूरोप की गल करिए, अमेरिका, कैनेडा, आस्ट्रेलिया, ਔਰ ਚਾਈਨਾ ਸਮੇਤ ਇਸ ਸਮੇਂ ਬੜੇ ਚੈਲੰਜਸ ਇਕਨੋਮੀ ਨੂੰ ਮੈਨੇਜ ਕਰਨ ਲਈ ਆ ਰਹੇ ਨੇ। ਉੱਥੇ ਹੀ ਭਾਰਤ ਦੇ ਵਿੱਚ ਜਿਹੜੇ ਇਕਨੋਮਿਕ ਐਕਸਪਰਟਸ ਨੇ ਉਹਨਾਂ ਦਾ ਕਹਿਣਾ ਹੈਗਾ ਹੈ ਕਿ ਬਿਲਕੁਲ ਇੰਡੀਆ ਦੇ ਵਿੱਚ ਇੰਡੀਆ ਇਜ਼ ਦਾ ਫਾਸਟੈਸਟ ਗਰੋਇੰਗ ਇਕੋਨਮੀ ਔਰ 2023 ਦੇ ਵਿੱਚ ਵੀ ਇੰਡੀਆ ਫਾਸਟੈਸਟ ਗਰੋਇੰਗ ਜਿਹੜੀ ਇਕੋਨਮੀ ਹੈ ਉਹ ਇਸੇ ਤਰ੍ਹਾਂ ਬਰਕਰਾਰ ਰਹੇਗੀ। ਔਰ ਹੁਣ ਬਾਕੀ ਖਬਰਾਂ ਦੇਣ ਤੋਂ ਪਹਿਲਾਂ ਜਰਾ ਖੇਡ ਸਮਾਚਾਰ ਵੱਲ ਅਸੀਂ ਗੌਰ ਕਰ ਲਈਏ। ਖੇਡ ਸਮਾਚਾਰ ਦੇ ਵਿੱਚ ਦੋ ਬੜੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਸਭ ਤੋਂ ਪਹਿਲਾਂ ਜ਼ਿਕਰ ਕਰਾਂਗੇ ਭਾਰਤ ਔਰ ਬੰਗਲਾਦੇਸ਼ ਦੇ ਵਿੱਚ ਟੈਸਟ ਸੀਰੀਜ਼ ਸਮਾਪਤ, ਦੋਨੋਂ ਟੈਸਟ ਮੈਚ ਜਿਹੜੇ ਨੇ ਉਹ ਭਾਰਤ ਨੇ ਜਿੱਤ ਲਏ ਨੇ। ਦੂਸਰੇ ਟੈਸਟ ਮੈਚ ਦੇ ਵਿੱਚ ਹਾਲਾਂਕਿ ਆਖਰੀ ਜਿਹੜਾ ਸਮੇਂ ਉਹ ਕਾਫੀ ਰੋਮਾਂਚਕ ਰਿਹਾ, ਜਿਸ ਦੇ ਵਿੱਚ ਕਿ ਬੰਗਲਾਦੇਸ਼ ਲੱਗ ਰਿਹਾ ਸੀਗਾ ਕਿ ਮੈਚ ਜਿੱਤ ਜਾਏਗਾ, ਲੇਕਿਨ ਉਸ ਦਰਮਿਆਨ ਸ਼ਾਨਦਾਰ ਬੱਲੇਬਾਜ਼ੀ ਸ਼੍ਰੇਸ ਅਯਰ ਔਰ ਅਸ਼ਵਿਨ ਨੇ ਕੀਤੀ, ਜਿਹਦੇ ਬਦੌਲਤ ਕਿ ਭਾਰਤ ਨੇ ਇਹ ਦੂਸਰਾ ਟੈਸਟ ਮੈਚ ਵੀ ਬੰਗਲਾਦੇਸ਼ ਦੇ ਖਿਲਾਫ ਜਿਹੜਾ ਉਹ ਜਿੱਤ ਲਿਆ। ਇਸ ਤੋਂ ਬਾਅਦ ਗੱਲ ਕਰਦੇ ਹਾਂ ਪਾਕਿਸਤਾਨ ਔਰ ਨਿਊਜ਼ੀਲੈਂਡ ਦੇ ਵਿੱਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਦੇ ਖੇਲ ਖਤਮ ਹੋਣ ਤੱਕ ਸਕੋਰ ਕੁਛ ਇਸ ਤਰ੍ਹਾਂ ਰਿਹਾ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਔਰ ਪਾਕਿਸਤਾਨ ਨੇ ਬਣਾਏ 317 ਰਨ 5 ਵਿਕਟਾਂ ਦੇ ਨੁਕਸਾਨ ਦੇ ਉੱਤੇ, ਜਿਸ ਦੇ ਵਿੱਚ ਕਿ ਬਾਬਰ ਦੀ ਸ਼ਾਨਦਾਰ ਬੱਲੇਬਾਜ਼ੀ, ਬਾਬਰ ਨੇ ਬਣਾਏ 161 ਰਨ ਨੋਟ ਆਊਟ, 161 ਨੋਟ ਆਊਟ, ਸਰਫਰਾਜ਼ ਨੇ ਵੀ 86 ਰਨ 86 ਰਨਾਂ ਦਾ ਜਿਹੜਾ ਉਹ ਯੋਗਦਾਨ ਦਿੱਤਾ ਹੈ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਸਾਊਥ ਅਫਰੀਕਾ ਔਰ ਆਸਟ੍ਰੇਲੀਆ ਦੇ ਵਿੱਚ ਜਿਹੜਾ ਦੂਸਰਾ ਟੈਸਟ ਮੈਚ ਹੈ ਉਹ ਮੈਲਬੋਰਨ ਦੇ ਵਿੱਚ ਖੇਲਿਆ ਜਾ ਰਿਹਾ, ਜਿਸ ਦੇ ਵਿੱਚ ਕਿ ਸਾਊਥ ਅਫਰੀਕਾ ਦੀ ਸਾਰੀ ਹੀ ਪਾਰੀ ਸਿਰਫ 189 ਰਨ ਦੇ ਉੱਤੇ ਸਿਮਟ ਗਈ। ਆਸਟ੍ਰੇਲੀਆ ਨੇ ਬਣਾਏ 45 ਰਨ 1 ਵਿਕਟ ਦੇ ਨੁਕਸਾਨ ਦੇ ਉੱਤੇ, 45 ਫਾਰ ਦਾ ਲਾਸ ਆਫ 1 ਵਿਕਟ। ਔਰ ਖਬਰਾਂ ਦਾ ਜਿਹੜਾ ਸਿਲਸਿਲਾ ਉਹ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਅਮਨ ਜੀ ਸਾਡੇ ਸਪੌਂਸਰ ਜ਼ਰੂਰ ਹਾਈਲਾਈਟ ਕਰ ਦਿਓ ਜੀ।
ਜੀ ਬਿਲਕੁਲ, ਅਗਰ ਤੁਸੀਂ ਅਮੇਜ਼ਿੰਗ ਫੂਡ ਦਾ ਮਜ਼ਾ ਲੈਣਾ ਚਾਹੁੰਦੇ ਹੋ ਜ਼ਰੂਰ ਵਿਜ਼ਿਟ ਕਰੋ ਸਮੋਸਾ ਸਵੀਟ ਫੈਕਟਰੀ। ਇਹਨਾਂ ਦੇ ਕੋਲ ਫਰੈਸ਼ੈਸਟ ਇਨਗਰੀਡੀਐਂਟਸ ਦੇ ਨਾਲ ਬਣੇ ਹੋਏ ਬੈਸਟ ਕੁਆਲਿਟੀ ਪ੍ਰੋਡਕਟਸ ਹੁੰਦੇ ਨੇ। 3 ਲੋਕੇਸ਼ਨ ਤੋਂ ਇਹ ਸਰਵ ਕਰਦੇ ਨੇ, ਬ੍ਰੈਮਟਨ ਦੇ ਵਿੱਚ ਇਹ ਏਅਰਪੋਰਟ ਐਂਡ ਕੰਟਰੀ ਸਾਈਡ ਤੇ ਨੇ, ਬ੍ਰੈਮਲੀ ਐਂਡ ਸੈਂਡਲਵੁੱਡ ਤੇ ਨੇ, ਈਟੋਬਿਕੋ ਦੇ ਵਿੱਚ ਇਹ ਐਲਬੀਅਨ ਰੋਡ ਐਂਡ ਹਾਈਵੇ 27 ਤੇ ਨੇ। ਅਗਰ ਜ਼ਿਆਦਾ ਜਾਣਕਾਰੀ ਲੈਣਾ ਚਾਹੁੰਦੇ ਹੋ ਤੁਸੀਂ ਕਾਲ ਕਰ ਸਕਦੇ ਹੋ ਉਹਨਾਂ ਨੂੰ ਐਟ 416-213-1165 ਤੇ। ਅਗਰ ਜ਼ਿਲ੍ਹੇ ਸਿਹਤ ਸੰਬੰਧੀ ਤੁਸੀਂ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਪੀ ਕੇ ਸਭਰਵਾਲ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਤੁਹਾਡਾ ਕੋਈ ਵੀ ਸਵਾਲ ਹੋਵੇ ਜ਼ਰੂਰ ਤੁਹਾਨੂੰ ਰੀਅਲ ਐਸਟੇਟ ਦੇ ਸੋਲਿਊਸ਼ਨ ਦੇਣਗੇ। ਤੁਸੀਂ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਐਟ 647-299-4757 647-299-4757 ਤੇ। ਅਗਰ ਤੁਹਾਨੂੰ ਅਨਸੈਸਰੀ ਫਾਈਨੈਂਸ਼ੀਅਲ ਸਟ੍ਰੈਸ ਹੋ ਰਿਹਾ, ਮੋਰਗੇਜ ਦੇ ਲਈ ਤੁਹਾਨੂੰ ਫੰਡ ਚਾਹੀਦੇ ਨੇ, ਡੈਟ ਇਸ਼ੂ ਹੈ, ਬੈਡ ਕ੍ਰੈਡਿਟ ਇਸ਼ੂ ਹੈ, ਗੌਰਵ ਕੁਮਾਰ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਪਲੈਨਟ ਫਾਈਨੈਂਸ਼ੀਅਲ ਤੋਂ। ਤੁਸੀਂ ਗੱਲਬਾਤ ਕਰ ਸਕਦੇ ਹੋ 647-409-7501 647-409-7501 ਤੇ। ਅਗਰ ਤੁਸੀਂ ਜੀਪ ਰੈਂਗਲਰ ਖਰੀਦਣਾ ਚਾਹੁੰਦੇ ਹੋ, ਰੈਮ ਦੀ ਕੋਈ ਵੀ ਕਾਰ, ਕ੍ਰਾਈਸਲਰ ਤੁਸੀਂ ਖਰੀਦਣਾ ਚਾਹੁੰਦੇ ਹੋ, ਟੀਮ ਕ੍ਰਾਈਸਲਰ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਐਟ 9058190001 ਤੇ। ਜਾਂ ਤੁਸੀਂ ਇਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ, ਮੇਜਰ ਇੰਟਰਸੈਕਸ਼ਨ ਇਹਨਾਂ ਦਾ ਹੈਗਾ 401 and Mavis ਤੇ ਤੁਸੀਂ ਇਹਨਾਂ ਨੂੰ ਜ਼ਰੂਰ ਵਿਜ਼ਿਟ ਕਰ ਸਕਦੇ ਹੋ। ਅਲੋਕੀ ਇੰਸਪਾਇਰਡ ਇੰਡੀਅਨ ਡਾਇਨਿੰਗ ਰੈਸਟੋਰੈਂਟ ਹੈ, ਤੁਸੀਂ ਵਿਜ਼ਿਟ ਕਰ ਸਕਦੇ ਹੋ ਅਗਰ ਤੁਸੀਂ ਅਮੇਜ਼ਿੰਗ ਫੂਡ ਦਾ ਮਜ਼ਾ ਲੈਣਾ ਚਾਹੁੰਦੇ ਹੋ। ਲੋਕੇਸ਼ਨ ਹਰ ਓਨਟੈਰੀਓ ਐਂਡ ਰੇਲ ਆਸਨ ਤੇ, ਐਂਡ ਦੂਸਰੀ ਲੋਕੇਸ਼ਨ ਇਹਨਾਂ ਦੀ ਹੈਗੀ ਹੈ ਕਿਚਨਰ ਦੇ ਵਿੱਚ ਕਿੰਗ ਸਟਰੀਟ ਐਂਡ ਹਾਈਵੇ 7 ਤੇ। ਅਗਰ ਤੁਸੀਂ ਜ਼ਿਆਦਾ ਜਾਣਕਾਰੀ ਲੈਣਾ ਚਾਹੁੰਦੇ ਹੋ ਤੁਸੀਂ ਕਾਲ ਕਰ ਸਕਦੇ ਹੋ ਐਟ 9054598200 ਤੇ ਕਾਲ ਕਰਕੇ ਤੁਸੀਂ ਅਨੋਖੀ ਇੰਸਪਾਇਰ ਡਾਇਨਿੰਗ ਦੇ ਬਾਰੇ ਜ਼ਰੂਰ ਜਾਣਕਾਰੀ ਲੈ ਸਕਦੇ ਹੋ। ਅਗਰ ਤੁਸੀਂ ਆਯੁਰਵੇਦਾ ਦੇ ਸੰਬੰਧੀ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ, ਵੈਦ ਹਰੀਸ਼ ਕੁਮਾਰ ਵਰਮਾ ਜੀ ਨਾਲ ਗੱਲਬਾਤ ਕਰ ਸਕਦੇ ਹੋ ਤੇ ਜ਼ਿਆਦਾ ਜਾਣਕਾਰੀ ਦੇਣ ਦੇ ਲਈ ਉਹ ਆਪਣੇ ਨਾਲ ਜੁੜ ਵੀ ਚੁੱਕੇ ਨੇ ਤੇ ਉਹਨਾਂ ਦਾ ਵੀ ਆਪਾਂ ਜ਼ਰੂਰ ਸਵਾਗਤ ਕਰਾਂਗੇ। ਤੇ ਮੈਂ ਵੈਦ ਹਰੀਸ਼
ਜੀ, ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ ਹਰੀਸ਼ ਵਰਮਾ ਜੀ, ਵੈਲਕਮ ਸਰ, ਕੀ ਹਾਲ ਹੈ? ਠੀਕ ਹੈ ਜੀ।
ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ, ਔਰ ਚੈਨਲ ਵਾਈਜ਼ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਐਂਡ ਗੁੱਡ ਮਾਰਨਿੰਗ।
ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਸਰ ਜੀ, ਗੁੱਡ ਮਾਰਨਿੰਗ, ਕੀ ਹਾਲ ਹੈ ਸਰ ਤੁਹਾਡਾ? ਠੀਕ ਹੈ?
ਬਿਲਕੁਲ ਠੀਕ ਹੈ ਜੀ, ਬਿਲਕੁਲ।
ਨਾਰਥ ਅਮਰੀਕਾ ਦੇ ਵਿੱਚ ਲੀਡਿੰਗ ਐਕਸਪਰਟ ਨੇ ਵੈਨ ਇਟ ਕਮਸ ਟੂ ਆਯੁਰਵੇਦ, ਔਰ ਆਯੁਰਵੇਦ ਦੇ ਬਾਰੇ ਕੋਈ ਵੀ ਜਾਣਕਾਰੀ ਤੁਸੀਂ ਲੈਣੀ ਹੈ, ਜੇ ਤੁਹਾਨੂੰ ਕੋਈ ਡਿਜ਼ੀਜ਼ ਕੋਈ ਦੁਖੀ ਕਰ ਰਿਹਾ, ਤੁਹਾਨੂੰ ਕੋਈ ਚੈਲੰਜ ਹੈਗਾ, ਹੈਲਥ ਕੋਈ ਦੇ ਕੋਈ ਕੰਸਰਨ ਹੈਗੇ ਨੇ, ਤੇ ਆਯੁਰਵੇਦ ਦੇ ਨਾਲ ਤੁਸੀਂ ਇਹਨੂੰ ਸੋਲਵ ਕਰ ਸਕਦੇ ਹੋ। ਅੱਜ ਸਰ ਪਹਿਲਾਂ ਇਸ ਤਰ੍ਹਾਂ ਕਿਉਂ ਨਹੀਂ ਕਰਦੇ ਆਯੁਰਵੇਦ ਦੇ ਬਾਰੇ ਨਾ, ਇੱਕ ਮੈਂ ਚਾਹਾਂਗਾ ਕਿ ਇਹ 2-3 ਮਿੰਟ ਤੁਸੀਂ ਨਾ ਆਯੁਰਵੇਦ ਦੇ ਬਾਰੇ ਪਹਿਲਾਂ ਜਾਣਕਾਰੀ ਦਿਓ, ਕਿਉਂਕਿ ਕੀ ਡਿਫਰੈਂਟ ਆਯੁਰਵੇਦ, ਬਾਕੀ ਬਹੁਤ ਸਾਰੇ ਦਵਾਈ ਦੇਣ ਦੇ ਵੀ ਤਰੀਕੇ ਹੈਗੇ ਨੇ, ਤੁਸੀਂ ਤਾਂ ਐਕਸਪਰਟ ਹੋ, ਮਾਹਿਰ ਹੋ ਇਸ ਮਾਮਲੇ, ਤੁਹਾਡੀ ਸਾਰੀ ਉਮਰ ਲੋਕਾਂ ਦੀ ਖਿਦਮਤ ਕਰਦੇ ਨਿਕਲੀ ਹੈ, ਸੋ ਆਯੁਰਵੇਦ ਕੀ ਵੱਖਰਾ ਕੀ ਡਿਫਰੈਂਟ ਹੈ ਪਹਿਲਾਂ ਜਿਹੜੇ ਇਹਦੀ ਜਾਣਕਾਰੀ ਦਿਓ ਅੱਜ?
ਦੇਖੋ ਆਯੁਰਵੈਦਿਕ ਸਾਇੰਸ ਜਿਹੜੀ ਹੈ ਦੁਨੀਆਂ ਦੀ ਓਲਡੈਸਟ ਮੈਡੀਕਲ ਸਾਇੰਸ ਹੈ। ਇਹਦਾ ਜਨਮ ਭਾਰਤ ਚ ਹੋਇਆ, ਜਦੋਂ ਧਰਤੀ ਤੇ ਲਾਈਫ ਸਟਾਰਟ ਹੋਈ ਤਾਂ ਚਾਰ ਵੇਦ ਲਿਖੇ ਗਏ ਸੀ ਡਾਕੂਮੈਂਟਡ, ਰਿਗਵੇਦ, ਯਜੁਰਵੇਦ, ਸਾਮਵੇਦ ਔਰ ਅਥਰਵੇਦ। ਇਹ ਚਾਰੇ ਵੇਦ, ਇਹਨਾਂ ਦਾ ਜ਼ਿਕਰ ਗੁਰਬਾਣੀ ਚ ਵੀ ਆਉਂਦਾ, ਬਹੁਤ ਸਾਰੇ ਹੋਰ ਵੀ ਧਾਰਮਿਕ ਗ੍ਰੰਥਾਂ ਦੇ ਵਿੱਚ ਇਹਦਾ ਜ਼ਿਕਰ ਆਉਂਦਾ ਵੇਦਾਂ ਦਾ। ਔਰ ਇਹ ਵੇਦ ਅੱਜ ਵੀ, ਇਹਨਾਂ ਨੂੰ ਬੁੱਕਸ ਆਫ ਨੌਲੇਜ ਕਹਿੰਦੇ ਹਾਂ ਅਸੀਂ, ਇਹ ਅੱਜ ਵੀ ਬਹੁਤ ਸਾਰੇ ਕੰਟਰੀਜ ਨੇ ਆਪਣੀ ਆਪਣੀ ਕੰਟਰੀ ਦੀ ਭਾਸ਼ਾ ਦੇ ਵਿੱਚ ਟਰਾਂਸਲੇਟ ਕਰਕੇ ਆਪਣੇ ਆਪਣੇ ਕੰਟਰੀ ਚ ਰੱਖੇ ਹੋਏ ਨੇ। ਸੋ ਰਸ਼ੀਅਨ ਟਰਾਂਸਲੇਸ਼ਨ ਵੀ ਹੈ, ਜਰਮਨ ਵੀ ਹੈ, ਡੱਚ ਵੀ ਹੈ, ਇੰਗਲਿਸ਼ ਤਾਂ ਹੈ ਹੀ ਹੈ, ਇੰਗਲਿਸ਼, ਹਿੰਦੀ, ਸੰਸਕ੍ਰਿਤ, ਉਹ ਤਾਂ ਹੈ ਹੀ ਹੈ। ਸੋ ਇਹ ਆਯੁਰਵੇਦ ਵੇਦਾਂ ਦਾ ਇੱਕ ਪਾਰਟ ਹੈ ਜਿਹਨੂੰ ਅਸੀਂ ਸਾਇੰਸ ਆਫ ਲਾਈਫ ਕਹਿੰਦੇ ਹਾਂ। ਇਹਦੇ ਵਿੱਚ ਅਸੀਂ ਜ਼ਿੰਦਗੀ ਕਿਵੇਂ ਜੀਣੀ ਹੈ ਔਰ ਹੈਲਦੀ ਕਿਵੇਂ ਰਹਿਣਾ, ਇਹ ਸਾਰੀ ਚੀਜ਼ਾਂ ਦਾ ਜ਼ਿਕਰ ਹੈ। ਔਰ ਇਨ ਅਦਰ ਵਰਡ, ਸਾਡੀ ਜਿਹੜੀ ਆਯੁਰਵੈਦਿਕ ਸਾਇੰਸ ਹੈ ਇਹ ਪ੍ਰੀਵੈਂਟਿਵ ਮੈਡੀਸਨ ਐਜ ਵੈਲ ਐਜ ਕਿਊਰੇਟਿਵ ਮੈਡੀਸਨ ਦੋਨਾਂ ਦੇ ਉੱਤੇ ਇਹਦਾ ਐਮਫੈਸਿਸ ਹੈ ਕਿ ਅਸੀਂ ਜੇ ਬਿਮਾਰੀ ਨੂੰ, ਬਿਮਾਰੀ ਦੀ ਰੋਕਥਾਮ ਕਰਨੀ ਹੈ ਤਾਂ ਉਹ ਕਿਵੇਂ ਕਰਨੀ ਹੈ, ਜੇ ਬਿਮਾਰੀ ਕਿਸੇ ਨੂੰ ਹੋ ਗਈ, ਜੇ ਰੋਗ ਲੱਗ ਗਿਆ ਤਾਂ ਉਹਦਾ ਇਲਾਜ ਕੀ ਹੈ। ਔਰ ਇਹ ਇੱਕ ਐਸੀ ਸਾਇੰਸ ਹੈ ਜਿਹੜੀ ਬਾਡੀ, ਮਾਇੰਡ ਐਂਡ ਸੋਲ, ਸਰੀਰ, ਮਨ ਔਰ ਆਤਮਾ ਤਿੰਨਾਂ ਨੂੰ ਡੀਲ ਕਰਦੀ ਹੈ। ਆਤਮਾ ਦਾ ਕੋਨਸੈਪਟ ਹਜੇ ਮਾਡਰਨ ਸਾਇੰਸ ਨਹੀਂ ਹੈ, ਪਰ ਜੇ ਤੁਸੀਂ ਆਯੁਰਵੈਦਿਕ ਲਿਟਰੇਚਰ ਪੜ੍ਹੋ ਤਾਂ ਬਹੁਤ ਡਿਟੇਲ ਦੇ ਵਿੱਚ ਇਹਦਾ ਤੁਹਾਨੂੰ ਡਿਸਕ੍ਰਿਪਸ਼ਨ ਮਿਲ ਰਹੀ ਹੈ। ਸੋ ਇਹਦਾ ਜਿਹੜਾ ਇਹ ਜਿਹੜੀ ਸਾਇੰਸ ਹੈ ਇਹ ਇੰਡੀਆ ਦੇ ਵਿੱਚ ਜਦੋਂ 47 ਦੇ ਵਿੱਚ ਕੰਟਰੀ ਆਜ਼ਾਦ ਹੋਇਆ ਤਾਂ ਉਦੋਂ ਦੀ ਪ੍ਰੈਜੈਂਟ ਗਵਰਨਮੈਂਟ ਨੇ ਸੋਚਿਆ ਕਿ ਅਸੀਂ ਇਹਨੂੰ ਵੀ ਨਾਲ ਨਾਲ ਡਿਵੈਲਪ ਕਰਨਾ, ਤਾਂ ਇਹਦੇ ਬਾਰੇ ਇੱਕ ਸਪੈਸ਼ਲ ਲਾਅ ਬਣਿਆ, ਸਪੈਸ਼ਲ ਇਹਦੀਆਂ ਕੌਂਸਲ ਬਣੀਆਂ ਸਟੇਟ ਲੈਵਲ ਦੀਆਂ ਔਰ ਸੈਂਟਰਲ ਲੈਵਲ ਦੀਆਂ, ਜਿਹਦੇ ਵਿੱਚ ਉਹਨਾਂ ਨੇ ਇਸ ਸਿਸਟਮ ਨੂੰ ਰਿਵਾਈਵ ਕੀਤਾ। ਔਰ ਇੰਡੀਆ ਦੇ ਵਿੱਚ ਹੁਣ ਵੀ ਸੈਂਟਰਲ ਕੌਂਸਲ ਆਫ ਇੰਡੀਅਨ ਮੈਡੀਸਨ, ਜਿਹਨੂੰ ਅੱਜ ਕੱਲ੍ਹ ਨੈਸ਼ਨਲ ਕਮਿਸ਼ਨ ਆਫ ਇੰਡੀਅਨ ਸਿਸਟਮ ਆਫ ਮੈਡੀਸਨ ਕਹਿੰਦੇ, ਉਹ ਬਣ ਗਿਆ। ਔਰ ਇਹਦੇ ਜਿਹੜੇ ਕੋਰਸਿਸ ਚੱਲ ਰਹੇ ਨੇ ਇੰਡੀਆ ਦੇ ਵਿੱਚ, ਇਹ ਬਕਾਇਦਾ ਆਯੁਰਵੈਦਿਕ ਸਿਸਟਮ ਇੱਕ ਰੈਗੂਲੇਟਡ ਸਾਇੰਸ ਹੈ ਇੰਡੀਆ ਦੇ ਵਿੱਚ। ਇਹਦੇ BAMS ਡਿਗਰੀ, ਬੈਚਲਰ ਡਿਗਰੀ ਹੁੰਦੀ ਹੈ, ਫਿਰ ਉਸ ਤੋਂ ਬਾਅਦ 3 ਸਾਲ ਦੀ MD ਦੀ ਡਿਗਰੀ ਹੁੰਦੀ ਹੈ, ਫਿਰ ਉਸ ਤੋਂ ਬਾਅਦ 3 ਸਾਲ ਦੀ PhD ਦੀ ਡਿਗਰੀ ਹੁੰਦੀ ਹੈ। ਔਰ ਕੋਈ 300 ਦੇ ਕਰੀਬ ਕਾਲਜਿਸ ਨੇ ਜਿੱਥੇ ਆਯੁਰਵੇਦ ਦੇ ਕੋਰਸਿਸ ਰਨ ਕੀਤੇ ਜਾਂਦੇ ਨੇ। ਔਰ ਬਹੁਤ ਇਹਦੇ ਬਹੁਤ ਹੋਸਪਿਟਲ ਬਣ ਗਏ ਨੇ, ਬਹੁਤ ਸਾਰੇ ਕਲੀਨਿਕ ਨੇ, ਕੋਈ 6 ਲੱਖ ਦੇ ਕਰੀਬ ਆਯੁਰਵੈਦਿਕ ਡਾਕਟਰਸ ਨੇ ਇੰਡੀਆ ਦੇ ਵਿੱਚ ਜਿਹੜੇ ਪ੍ਰੈਕਟਿਸ ਕਰਦੇ ਨੇ ਇੰਡੀਆ ਦੇ ਵਿੱਚ। ਔਰ ਸ਼੍ਰੀਲੰਕਾ, ਇੰਡੀਆ ਐਂਡ ਬੰਗਲਾਦੇਸ਼ ਐਂਡ ਮੌਰੀਸ਼ਸ, ਇਹ 4, ਨੇਪਾਲ, ਇਹ 5 ਕੰਟਰੀਜ਼ ਦੇ ਵਿੱਚ ਆਯੁਰਵੈਦਿਕ ਸਿਸਟਮ ਜਿਹੜਾ ਹੈ ਉਹ ਗੌਰਮੈਂਟ ਵੱਲੋਂ ਰਿਕੋਗਨਾਈਜ਼ਡ ਹੈ ਔਰ ਰੈਗੂਲੇਟਡ ਹੈ। ਔਰ ਪਿਛਲੇ 2-3 ਸਾਲ ਤੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕੈਨੇਡੀਅਨ ਗੌਰਮੈਂਟ ਵੀ ਆਯੁਰਵੈਦਿਕ ਸਿਸਟਮ ਨੂੰ ਰੈਗੂਲੇਟ ਕਰੇ, ਜਿਸ ਤਰ੍ਹਾਂ ਉਹਨਾਂ ਨੇ ਚਾਈਨੀਜ਼ ਮੈਡੀਸਨ ਔਰ ਹੋਮਿਓਪੈਥੀ ਨੂੰ ਰੈਗੂਲੇਟ ਕੀਤਾ ਹੋਇਆ ਹੈ, ਉਸੇ ਤਰੀਕੇ ਨਾਲ ਅਸੀਂ ਵੀ ਰਿਪ੍ਰੈਜੈਂਟੇਸ਼ਨ ਦੇ ਰਹੇ ਹਾਂ। ਔਰ ਉਮੀਦ ਹੈ ਕਿ ਕੈਨੇਡੀਅਨ ਗਵਰਨਮੈਂਟ, ਓਨਟੇਰੀਓ ਗਵਰਨਮੈਂਟ ਸਾਡੀ ਵੀ ਆਵਾਜ਼ ਨੂੰ ਸੁਣੇਗੀ। ਔਰ ਯੁੱਧਵੀਰ ਜੀ, ਤੁਸੀਂ ਵੀ ਇਸ ਮਸਲੇ 'ਚ ਸਾਡੀ ਹੈਲਪ ਕਰੋ, ਕਿਉਂਕਿ ਆਯੁਰਵੈਦਿਕ ਸਿਸਟਮ ਜੇ ਰੈਗੂਲੇਟ ਹੋ ਜਾਂਦਾ ਤਾਂ ਜਿਹੜੇ ਸਟੂਡੈਂਟਸ ਨੇ, ਜੇ ਉਹਨਾਂ ਨੇ ਕੋਈ ਕੋਰਸ ਕਰਨਾ, ਉਹ ਰੈਗੂਲੇਟ ਹੋਣ ਤੋਂ ਬਾਅਦ ਉਹਨਾਂ ਨੂੰ ਓਸਪ ਦੇ ਲੋਨ ਮਿਲ ਸਕਦਾ, ਔਰ ਬਹੁਤ ਸਾਰੀਆਂ ਦਵਾਈਆਂ ਜਿਹੜੀਆਂ ਨੇ, ਬਹੁਤ ਸਾਰੇ ਪ੍ਰਸਕ੍ਰਿਪਸ਼ਨ ਜਾਂ ਬਹੁਤ ਸਾਰੀਆਂ ਜਿਹੜੀਆਂ ਕੰਸਲਟੇਸ਼ਨ ਚਾਰਜਿਸ ਨੇ, ਉਹ ਇੰਸ਼ੋਰੈਂਸ ਕੰਪਨੀਆਂ ਉਹਨਾਂ ਦੇ ਰੀਇੰਬਰਸ ਕਰਨ ਲੱਗ ਜਾਏਗੀ ਜੀ।
ਬਿਲਕੁਲ ਜੀ, ਅਸੀਂ ਨਾਲ ਹੈ, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਸਰਕਾਰ ਦੇ ਨਾਲ ਅਸੀਂ ਵੀ ਗੱਲ ਕਰ ਰਹੇ ਹਾਂ, ਤੁਸੀਂ ਵੀ ਕਰ ਰਹੇ ਹੋ, ਐਂਡ ਪਲੀਜ਼ ਕੈਰੀ ਔਨ ਦਾ ਗ੍ਰੇਟ ਵਰਕ ਜੋ ਤੁਸੀਂ ਇਸ ਵੇਲੇ ਕਮਿਊਨਿਟੀ ਦੀ ਜੋ ਸੇਵਾ ਕਰ ਰਹੇ ਹੋ। ਸੋ ਹੋਰ ਕੁਛ ਤੁਸੀਂ ਐਡ ਕਰਨਾ ਚਾਹੋ ਤੇ ਉਹ ਵੀ ਜ਼ਰੂਰ ਕਰੋ, ਔਰ ਆਪਣਾ ਫੋਨ ਨੰਬਰ ਵੀ ਦਿਓ। ਤੁਹਾਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਇਸ਼ੂ ਹੈ, ਕੋਈ ਚੈਲੇਂਜ ਹੈ, ਹੈਲਥ ਦੇ ਕੋਈ ਕੰਸਰਨ ਹੈ, ਜੇ ਕੋਈ ਹੈਲਥ ਕੰਸਰਨ ਹੈ, ਇੱਕ ਵਾਰੀ ਤੁਸੀਂ ਆਯੁਰਵੇਦ ਦੇ ਖਾਸ ਮਾਹਿਰ ਨੇ ਵੈਦ ਹਰੀਸ਼ ਵਰਮਾ ਜੀ, ਇਹਨਾਂ ਨਾਲ ਸੰਪਰਕ ਕਰ ਲੈਣਾ। ਸਰ, ਫੋਨ ਨੰਬਰ ਔਰ ਕੁਛ ਹੋਰ ਅੱਜ ਕੋਈ ਜਾਣਕਾਰੀ ਤੁਸੀਂ ਟਿਪਸ ਦਿੰਦੇ ਹੋ ਬੜੇ ਵਧੀਆ, ਉਹ ਵੀ ਜ਼ਰੂਰ ਸਾਂਝੇ ਕਰੋ
ਜੀ। ਜੀ, ਅੱਜ ਥੋੜੀ ਜਿਹੀ ਪਹਿਲਾਂ ਸਕਿਨ ਡਿਜ਼ੀਜ਼ ਦੀ ਗੱਲ ਕਰਦੇ ਹਾਂ ਜੀ। ਅਸੀਂ 3 ਤਰ੍ਹਾਂ ਦੇ ਜਿਹੜੇ ਸਕਿਨ ਡਿਜ਼ੀਜ਼ ਨੇ, ਕਰੋਨਿਕ ਜਿਹੜੀਆਂ ਚਮੜੀ ਦੀਆਂ ਬਿਮਾਰੀਆਂ ਨੇ, ਉਹਨਾਂ ਦੇ ਵਿੱਚ ਇੱਕ ਤਾਂ ਵਾਈਟਲੀਗੋ ਬਿਮਾਰੀ ਹੁੰਦੀ ਹੈ ਜਿਹਨੂੰ ਅਸੀਂ ਫਲਵੈਰੀ ਕਹਿੰਦੇ ਹਾਂ। ਫਲਵੈਰੀ ਦੇ ਵਿੱਚ ਚਮੜੀ ਦੇ ਉੱਪਰ ਸਫੇਦ ਦਾਗ ਹੋ ਜਾਂਦੇ ਨੇ, ਪੇਸ਼ੈਂਟ ਦੇ ਮੈਲਾਨਿਨ ਪਿਗਮੈਂਟ ਬਣਾਉਣ ਵਾਲੇ ਸੈਲਸ ਜਿਹਨੂੰ ਅਸੀਂ ਮੈਲੀਓਸਾਈਟ ਕਹਿੰਦੇ ਹਾਂ ਉਹ ਡਿਸਟਰੋਏ ਹੋ ਜਾਂਦੇ ਨੇ ਜਾਂ ਉਹ ਡੀਐਕਟੀਵੇਟ ਹੋ ਜਾਂਦੇ ਨੇ, ਉਹ ਪਿਗਮੈਂਟ ਨਹੀਂ ਬਣਾਉਂਦੇ ਜਿਹਦੇ ਕਰਕੇ ਚਮੜੀ ਤੇ ਸਫੇਦ ਦਾਗ ਆਉਣੇ ਸ਼ੁਰੂ ਹੋ ਜਾਂਦੇ ਨੇ। ਔਰ ਇਹਦਾ ਐਲੋਪੈਥਿਕ ਇਲਾਜ ਬਹੁਤ ਜ਼ਿਆਦਾ ਸਕਸੈਸਫੁਲ ਨਹੀਂ ਹੈ, ਲੇਕਿਨ ਆਯੁਰਵੇਦ ਦੇ ਵਿੱਚ ਇਹਦਾ ਬੜਾ ਕਮਾਲ ਦਾ ਇਲਾਜ ਹੈ। ਔਰ ਸਾਡੇ ਕੋਲ ਬਹੁਤ ਸਾਰੇ ਪੇਸ਼ੈਂਟ ਨੇ ਜਿਹੜੇ ਵਾਈਟਲੀਗੋ ਤੋਂ ਜਾਂ ਫਲਵੈਰੀ ਤੋਂ ਪੀੜਿਤ ਸੀ ਉਹ ਠੀਕ ਹੋ ਗਏ ਨੇ। ਔਰ ਦੂਜੀ ਜਿਹੜੀ ਕਾਮਨ ਬਿਮਾਰੀ ਚਮੜੀ ਦੀ ਹੈ ਉਹ ਹੈਗੀ ਹੈ ਸੋਰਾਇਸਿਸ। ਸੋਰਾਇਸਿਸ ਇੱਕ ਚਮੜੀ ਦਾ ਇਸ ਤਰ੍ਹਾਂ ਦਾ ਰੋਗ ਹੈ ਜਿਹਦੇ ਵਿੱਚ ਸਕਿਨ ਦੇ ਉੱਪਰ ਸਫੇਦ ਰੰਗ ਦੀਆਂ ਚਮਕੀਲੀਆਂ ਪਪੜੀਆਂ ਜਿਹੀਆਂ ਬਣ ਜਾਂਦੀਆਂ ਨੇ, ਔਰ ਕਈ ਵਾਰ ਇਹ ਪਪੜੀਆਂ ਬਾਲਾਂ ਦੇ ਵਿੱਚ ਜੜ੍ਹਾਂ ਵਿੱਚ ਬਣ ਜਾਂਦੀਆਂ। ਪੇਸ਼ੈਂਟਸ ਨੂੰ ਇਹ ਲੱਗਦਾ ਹੁੰਦਾ ਵੀ ਸ਼ਾਇਦ ਉਹਨਾਂ ਨੂੰ ਡੈਂਡਰਫ ਹੈ, ਪਰ ਡੈਂਡਰਫ ਬਹੁਤ ਬਰੀਕ ਹੁੰਦੀ ਹੈ। ਜੇ ਸਫੇਦ ਰੰਗ ਦੀ ਚਮੜੀ ਬਾਲਾਂ ਦੇ ਨੀਚੇ ਜੇ ਸਫੇਦ ਰੰਗ ਦੀ ਪਪੜੀ ਬਣ ਰਹੀ ਹੈ ਫਿਰ ਉਹ ਹੋ ਸਕਦਾ ਸੋਰਾਇਸਿਸ ਹੋਵੇ। ਸੋ ਜਿਹੜਾ ਇਹ ਸੋਰਾਇਸਿਸ ਦੇ ਬਿਮਾਰੀ ਹੈ ਕਈ ਵਾਰ ਪੇਸ਼ੈਂਟਸ ਦੇ ਨੇਲਸ ਦੇ ਉੱਤੇ ਵੀ ਇਫੈਕਟ ਕਰਦੀ ਹੈ। ਉਹਨਾਂ ਦੇ ਜਿਹੜੇ ਨਾਖੂਨ ਹੁੰਦੇ ਨੇ, ਨੇਲਸ ਹੁੰਦੇ ਨੇ, ਉਹ ਡੈਮੇਜ ਹੋ ਜਾਂਦੇ ਨੇ, ਪੀਲੇ ਰੰਗ ਦੇ ਹੋ ਜਾਂਦੇ ਨੇ। ਸੋ ਇਹ ਇੱਕ ਆਟੋ ਇਮਿਊਨ ਡਿਜ਼ੀਜ਼ ਹੁੰਦੀ ਹੈ, ਔਰ ਇਹਦੇ ਚ ਪੇਸ਼ੈਂਟ ਦੇ ਬਲੱਡ ਦੇ ਵਿੱਚ ਕੁਛ ਐਂਟੀਬੋਡੀਜ਼ ਬਣ ਜਾਂਦੀਆਂ ਨੇ ਜਿਹੜੀਆਂ ਸਕਿਨ ਨੂੰ ਡੈਮੇਜ ਕਰਦੀਆਂ ਨੇ। ਸੋ ਇਹ ਜਿਹੜੀ ਸੋਰਾਇਸਿਸ ਹੈ ਕਾਫੀ ਟਫ ਬਿਮਾਰੀ ਹੁੰਦੀ ਹੈ, ਔਰ ਇਹਦਾ ਮੈਡੀਕਲ ਇਲਾਜ ਤਾਂ ਮੈਡੀਕਲ ਡਾਕਟਰ ਜਿਹੜੇ ਸਟੀਰੋਇਡਸ ਜਾਂ ਜਿਹੜੀਆਂ ਬਾਇਓਲੋਜੀਕਲ ਡਰੱਗਸ ਕੁਛ ਅੱਜ ਕੱਲ੍ਹ ਦੇ ਰਹੇ ਨੇ, ਲੇਕਿਨ ਆਯੁਰਵੇਦ ਦੇ ਵਿੱਚ ਇਹਦਾ ਬਹੁਤ ਸ਼ਾਨਦਾਰ ਇਲਾਜ ਹੈ, ਔਰ ਸਾਡੇ ਬਹੁਤ ਸਾਰੇ ਪੇਸ਼ੈਂਟਸ ਇਸ ਬਿਮਾਰੀ ਦੇ ਠੀਕ ਹੋ ਗਏ ਨੇ। ਔਰ ਤੀਜੀ ਜਿਹੜੀ ਕਾਮਨ ਬਿਮਾਰੀ ਸਕਿਨ ਦੀ ਹੈ ਉਹ ਹੁੰਦੀ ਹੈ ਐਗਜ਼ੀਮਾ। ਐਗਜ਼ੀਮਾ ਦੇ ਵਿੱਚ ਪੇਸ਼ੈਂਟਸ ਦੇ ਸਕਿਨ ਦੇ ਉੱਪਰ ਰੈਸ਼ਿਸ ਹੁੰਦੇ ਨੇ, ਔਰ ਰੈਸ਼ਿਸ ਦੇ ਨਾਲ ਨਾਲ ਉਹਦੇ ਵਿੱਚ ਬਹੁਤ ਜ਼ਿਆਦਾ ਇੰਟੈਂਸ ਈਚਿੰਗ ਹੁੰਦੀ ਹੈ, ਬਹੁਤ ਜ਼ਿਆਦਾ ਖਾਜ ਹੁੰਦੀ ਹੈ, ਔਰ ਜਗ੍ਹਾ ਲਾਲ ਹੋ ਜਾਂਦੀ ਹੈ ਜਿੱਥੇ ਐਗਜ਼ੀਮਾ ਹੁੰਦਾ। ਔਰ ਕਈ ਵਾਰ ਪੇਸ਼ੈਂਟ ਉਹਨੂੰ ਖਾਰਿਸ਼ ਕਰਕੇ ਛਿੱਲ ਵੀ ਲੈਂਦੇ ਨੇ, ਔਰ ਕਈ ਵਾਰ ਉਹਨਾਂ ਚੋਂ ਊਜ਼ਿੰਗ ਵੀ ਹੁੰਦੀ ਹੈ, ਪਾਣੀ ਜਿਹਾ ਵੀ ਆਉਣਾ ਸ਼ੁਰੂ ਹੋ ਜਾਂਦਾ ਹੈ। ਸੋ ਐਗਜ਼ੀਮਾ ਦਾ ਵੀ ਆਯੁਰਵੇਦ ਦੇ ਵਿੱਚ ਬੜਾ ਕਮਾਲ ਦਾ ਇਲਾਜ ਹੈ, ਔਰ ਇਹ ਤਿੰਨੇ ਬਿਮਾਰੀਆਂ ਜਿਹੜੀਆਂ ਨੇ ਲੀਕੋਡਰਮਾ, ਸੋਰਾਇਸਿਸ ਔਰ ਐਗਜ਼ੀਮਾ, ਅਸੀਂ ਤਿੰਨਾਂ ਦਾ ਆਯੁਰਵੇਦਿਕ ਢੰਗ ਨਾਲ ਆਪਣੇ ਕਲੀਨਿਕ ਚ ਇਲਾਜ ਕਰਦੇ ਹਾਂ। ਸੋ ਜੇ ਕਿਸੇ ਨੇ ਇਹਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ ਮੈਨੂੰ ਕਾਲ ਕਰ ਲਓ, ਮੇਰਾ ਫੋਨ ਨੰਬਰ ਹੈ 416-804-1500-416-804-1500, ਔਰ ਜੇ ਮੈਨੂੰ ਕਲੀਨਿਕ ਤੇ ਆ ਕੇ ਮਿਲਣਾ ਹੈ ਤਾਂ ਕਲੀਨਿਕ ਦਾ ਨੰਬਰ ਹੈ 647-276-1111, 647-276-1111, ਔਰ ਕਲੀਨਿਕ ਮੇਰਾ ਜਿਹੜਾ ਹੈ ਉਹਦਾ ਐਡਰੈਸ ਹੈ ਜੀ 2250 ਬੋਵੇ ਡਰਾਈਵ ਈਸਟ, ਯੂਨਿਟ ਹੈ 502, ਜਿਹੜਾ ਸਿਵਿਕ ਹੋਸਪਿਟਲ ਹੈ ਬੋਵੇਟ ਦੇ ਉੱਪਰ, ਇਹਦੇ ਨਾਲ ਰਾਜਸਥਾਨੀ ਵਾਲਾ ਪਲਾਜ਼ਾ ਹੈ, ਉਹਦੇ ਵਿੱਚ ਮਲਟੀ ਸਟੋਰੀ ਬਿਲਡਿੰਗ ਹੈ, ਔਰ ਉਸਦੇ ਵਿੱਚ ਫਿਫਥ ਫਲੋਰ ਤੇ ਸਾਡਾ 502 ਨੰਬਰ ਰੂਮ ਹੈ। ਉਹਦੇ ਵਿੱਚ ਮੈਂ ਫਰਾਈਡੇ ਸੈਟਰਡੇ ਦੋ ਦਿਨ ਤਾਂ ਵਾਕ ਇਨ ਕਲੀਨਿਕ ਕਰਦਾ, ਬਾਕੀ ਦਿਨਾਂ ਜੇ ਕਿਸੇ ਨੇ ਆਉਣਾ ਤਾਂ ਇੱਕ ਵਾਰ ਫੋਨ ਤੇ ਅਪੁਆਇੰਟਮੈਂਟ ਲੈ ਲਓ। ਫੋਨ ਨੰਬਰ ਅਪੁਆਇੰਟਮੈਂਟ ਲਈ ਹੈ 6472761111। ਥੈਂਕ ਯੂ ਜੀ।
ਡਾਕਟਰ ਸਾਹਿਬ ਹੈਗੇ?
ਹਾਂਜੀ ਡਾਕਟਰ ਸਾਹਿਬ ਨਾਲ ਨੇ ਜੀ। ਹਾਂਜੀ ਹਾਂਜੀ ਹਾਂਜੀ
ਰਮੇਸ਼ ਹਾਂਜੀ ਨਮਸਕਾਰ, ਸਤਿ ਸ੍ਰੀ ਅਕਾਲ ਯੁਧਵੀਰ ਜੀ ਸਾਰਿਆਂ ਨੂੰ।
ਨਮਸਕਾਰ ਜੀ, ਸਤਿ ਸ੍ਰੀ ਅਕਾਲ ਜੀ
ਯੁਧਵੀਰ ਜੀ। ਇਹਨਾਂ ਦੇ ਬਹੁਤ ਗਿਆਨ ਹੈ ਡਾਕਟਰ ਸਾਹਿਬ ਨੂੰ, ਇਹਨਾਂ ਦੇ ਇੰਨੀ ਨੌਲੇਜ ਤਾਂ ਹੋ ਹੀ ਨਹੀਂ ਸਕਦੀ। ਇਹਨਾਂ ਦਾ ਪ੍ਰੋਗਰਾਮ ਸੁਣੀਦਾ, ਹਮੇਸ਼ਾ ਇਹ ਦੱਸਦੇ ਆ ਆਯੁਰਵੈਦਿਕ ਵੀ ਤੁਸੀਂ ਲੈ ਸਕਦੇ ਹੋ ਜਿਹੜੀ ਕਿ ਬਹੁਤ ਇਫੈਕਟਿਵ ਹੈ। ਜੇ ਕੋਈ ਬੰਦਾ ਐਲੋਪੈਥਿਕ ਚ ਹੈ ਤਾਂ ਥੋੜਾ ਟਾਈਮ ਗੈਪ ਪਾ ਕੇ ਉਹ ਵੀ ਲੈ ਸਕਦਾ। ਤੇ ਕੁਸਚਨ ਮੇਰਾ ਇਹ ਹੈ ਵੀ ਕਿ ਕੋਈ ਏਦਾਂ ਦੀ ਸਟੱਡੀ ਆਈ ਹੈ, ਚਲੋ ਐਲੋਪੈਥਿਕ ਨੂੰ ਆਪਾਂ ਸਟਾਈਡ ਤੇ ਕਰ ਦਈਏ, ਮੰਨ ਲਓ ਵੀ ਜੇ ਕੋਈ ਬੰਦਾ ਹੋਮੋਪੈਥਿਕ ਦੀ ਮੈਡੀਸਨ ਲੈ ਰਿਹਾ ਤੇ ਕੁਛ ਵਕਤ ਦੇ ਬਾਅਦ ਆਪਾਂ ਆਯੁਰਵੈਦਿਕ ਦੀ ਕੋਈ ਮੈਡੀਸਨ ਲੈਂਦੇ ਹਾਂ, ਇਹਨਾਂ ਦਾ ਕੋਈ ਆਪਸ ਚ ਐਗਰੇਵੇਸ਼ਨ ਤਾਂ ਨਹੀਂ ਹੈਗੀ? ਇਹ ਮੇਰਾ ਕੁਸਚਨ ਸੀ ਇਹਨਾਂ ਨੂੰ, ਕਿਉਂਕਿ ਇਹੀ ਜਵਾਬ ਦੇ ਸਕਦੇ
ਜੀ। ਜੀ ਜੀ, ਪਹਿਲਾਂ ਤਾਂ ਜੀ ਤੁਹਾਡਾ ਕੁਸਚਨ ਲਈ ਬੜਾ ਧੰਨਵਾਦ। ਮੈਂ ਇੱਥੇ ਦੱਸਣਾ ਚਾਹੁੰਦਾ ਜਿਹੜੀ ਹੋਮਿਓਪੈਥਿਕ ਸਿਸਟਮ ਆਫ ਮੈਡੀਸਨ ਹੈ ਇਹ ਇੰਟਾਇਰਲੀ ਡਿਫਰੈਂਟ ਸਿਸਟਮ ਹੈ, ਇਹਦਾ ਐਲੋਪੈਥੀ ਨਾਲ ਇਹਦੀ ਮੈਚਿੰਗ ਨਹੀਂ ਹੈਗੀ। ਆਯੁਰਵੇਦਾ ਦੀ ਆਯੁਰਵੇਦਿਕ ਸਿਸਟਮ ਜਿਹੜਾ ਹੈ ਇਹ ਡੈਫੀਨੇਟਲੀ ਕੰਪਲੀਮੈਂਟਰੀ ਸਿਸਟਮ ਹੈ, ਜਿੱਥੇ ਅਸੀਂ ਐਲੋਪੈਥਿਕ ਦਵਾਈਆਂ ਦੇ ਨਾਲ ਕੋਈ ਜੇ ਇਲਾਜ ਹੋ ਰਿਹਾ ਹੁੰਦਾ ਉਹਨੂੰ ਜੇ ਨਾਲ ਕੰਪਲੀਮੈਂਟ ਕਰਨਾ ਹੈ, ਕਿਉਂਕਿ ਐਲੋਪੈਥਿਕ ਸਿਸਟਮ ਦੇ ਵਿੱਚ ਕਈ ਬਿਮਾਰੀਆਂ ਦੇ ਇਲਾਜ ਇਸ ਤਰ੍ਹਾਂ ਦੇ ਨੇ ਜਿੱਥੇ ਗੈਪ ਹੈਗੇ ਨੇ, ਮਤਲਬ ਪੂਰੀ ਤਰ੍ਹਾਂ ਪੇਸ਼ੈਂਟ ਨੂੰ ਆਰਾਮ ਨਹੀਂ ਆ ਰਿਹਾ, ਉਹ ਗੈਪ ਅਸੀਂ ਆਯੁਰਵੈਦਿਕ ਦਵਾਈਆਂ ਦੇ ਨਾਲ ਫਿਲ ਕਰ ਰਹੇ ਹਾਂ ਬੜੀ ਈਜ਼ੀਲੀ, ਕਿਉਂਕਿ ਜਿਹੜੀਆਂ ਸਾਡੀਆਂ ਦਵਾਈਆਂ ਆਯੁਰਵੈਦਿਕ ਦਵਾਈਆਂ ਹੁੰਦੀਆਂ ਇਹ ਜ਼ਿਆਦਾਤਰ ਨੈਚੁਰਲ ਪ੍ਰੋਡਕਟਸ ਨਾਲ ਬਣਦੀਆਂ ਨੇ ਔਰ ਇੱਕ ਤਰ੍ਹਾਂ ਦਾ ਫੂਡ ਸਪਲੀਮੈਂਟਸ ਦੀ ਤਰ੍ਹਾਂ ਇਹ ਦਵਾਈਆਂ ਲਿੱਤੀਆਂ ਜਾ ਸਕਦੀਆਂ, ਜਿਨ੍ਹਾਂ 'ਚ ਆਪਾਂ ਦੇਖ ਰਹੇ ਹਾਂ ਅੱਜ ਕੱਲ੍ਹ ਈਵਨ ਕੋਸਕੋ ਦੇ ਵਿੱਚ ਹਲਦੀ ਦੇ ਕੈਪਸੂਲ, ਅਸ਼ਵਗੰਧਾ ਦੇ ਕੈਪਸੂਲ, ਇਹੋ ਜਿਹੇ ਬੜੇ ਸਟੋਰਾਂ 'ਤੇ ਅਵੇਲੇਬਲ ਹੋ ਗਏ ਨੇ। ਸੋ ਇਹਨਾਂ ਦਵਾਈਆਂ ਨੂੰ ਅਸੀਂ ਐਜ ਫੂਡ ਸਪਲੀਮੈਂਟ ਲੈ ਸਕਦੇ ਹਾਂ ਔਰ ਉਹ ਗੈਪ ਜਿਹੜਾ ਐਲੋਪੈਥਿਕ ਸਿਸਟਮ 'ਚ ਹੁੰਦਾ ਉਹ ਫਿਲ ਹੋ ਜਾਂਦਾ। ਲੇਕਿਨ ਜਿਹੜੀ ਹੋਮਿਓਪੈਥਿਕ ਮੈਡੀਸਨ ਹੈ ਇਹ ਇੱਕ ਐਨਰਜੀ ਦੇ ਸਿਸਟਮ ਦੇ ਉੱਪਰ ਬੇਸਡ ਮੈਡੀਸਨ ਹੈ। ਇਹਨਾਂ ਦਾ ਵੈਸੇ ਤਾਂ ਮੈਨੂੰ ਵੀ ਬਹੁਤਾ ਗਿਆਨ ਨਹੀਂ ਹੈ ਹੋਮਿਓਪੈਥੀ ਦਾ, ਕਿਉਂਕਿ ਮੈਂ ਬੜੀ ਕੋਸ਼ਿਸ਼ ਕੀਤੀ। ਯੁੱਧਵੀਰ ਜੀ ਤੁਹਾਨੂੰ ਵੀ ਇੱਕ ਅੱਜ ਨਵੀਂ ਗੱਲ ਦੱਸਦਾ ਮੈਂ, ਹੋਮਿਓਪੈਥਿਕ ਮੈਡੀਸਨ ਦਾ ਸਿਸਟਮ ਇਹ ਹੈ ਕਿ ਜੇ ਮੰਨ ਲਓ ਅਸੀਂ ਲਸਣ ਲਿੱਤਾ 1 ਗ੍ਰਾਮ, ਉਹਦੇ ਤੋਂ ਅਸੀਂ ਉਹਦਾ ਐਲਕੋਹਲਿਕ ਐਕਸਟ੍ਰੈਕਟ ਬਣਾ ਲਿਆ ਔਰ ਉਹਦੇ ਤੋਂ ਅਸੀਂ ਹੋਮਿਓਪੈਥਿਕ ਦਵਾਈ ਜੇ ਬਣਾਉਂਦੇ ਹਾਂ ਤਾਂ ਉਹਨੂੰ ਜਿੰਨਾ ਡਾਇਲੂਟ ਕਰੀ ਜਾਵਾਂਗੇ ਉਨੀ ਦਵਾਈ ਉਹ ਸਟਰੋਂਗ ਬਣਦੀ ਹੈ। ਯਾਨੀ ਜੇ ਅਸੀਂ 10x ਦਵਾਈ ਬਣਾਈ ਹੈ, ਯਾਨੀ 10 ਵਾਰ ਉਹਨੂੰ ਪ੍ਰੋਸੈਸ ਕੀਤਾ, ਉਸ ਤੋਂ ਬਾਅਦ ਜੇ 100 ਵਾਰ ਕਰਾਂਗੇ ਉਹ ਹੋਰ ਡਾਇਲੂਟ ਹੋ ਜਾਏਗੀ। ਜਦੋਂ 1 ਮਿਲੀਅਨ ਤੇ ਜਾਂਦੀ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਉਹਦੇ 'ਚ ਲਸਣ ਰਹੇਗਾ ਵੀ ਜਾਂ ਨਹੀਂ ਰਹੇਗਾ, ਇਹ ਅੱਜ ਤੱਕ ਨਹੀਂ ਪਤਾ ਲੱਗਿਆ। ਮੈਂ ਕਈ ਮਾਹਰ ਹੋਮਿਓਪੈਥਿਕ ਡਾਕਟਰ ਨੂੰ ਪੁੱਛਿਆ, ਉਹ ਕਹਿੰਦੇ ਜੀ ਸਾਡਾ ਜਿਹੜਾ ਸਿਸਟਮ ਹੈ ਇਹ ਐਨਰਜੀ ਤੇ ਬੇਸਡ ਹੈ, ਜਿਵੇਂ ਐਟਮ ਬੰਬ ਬਹੁਤ ਬਾਰੀਕ ਹੁੰਦਾ, ਬਹੁਤ ਮਾਈਨਿਊਟ ਹੁੰਦਾ ਔਰ ਇੰਨਾ ਪਾਵਰਫੁਲ ਹੁੰਦਾ। ਇਸ ਤਰ੍ਹਾਂ ਕਹਿੰਦੇ ਸਾਡੀ ਦਵਾਈ ਵੀ ਜਿੰਨੀ ਮਾਈਨਿਊਟ ਹੁੰਦੀ ਚਲੀ ਜਾਏਗੀ ਉਨੀ ਪਾਵਰਫੁਲ ਹੁੰਦੀ ਹੈ। ਸੋ ਇਹਦੇ ਬਾਰੇ ਤੁਸੀਂ ਕਿਸੇ ਦਿਨ ਹੋਮਿਓਪੈਥਿਕ ਮਾਹਰ ਨੂੰ ਬੁਲਾ ਕੇ ਉਹਨਾਂ ਦੇ ਆਪਾਂ ਗਿਆਨ ਉਹਨਾਂ ਤੋਂ ਲਵਾਂਗੇ। ਮੈਨੂੰ ਤਾਂ ਇੰਨਾ ਹੀ ਪਤਾ ਵੀ ਹੋਮਿਓਪੈਥਿਕ ਜਿਹੜਾ ਸਿਸਟਮ ਹੈ ਇਹਦੀ ਮੈਚਿੰਗ ਐਲੋਪੈਥੀ ਨਾਲ ਨਹੀਂ ਹੁੰਦੀ ਜੀ।
ਠੀਕ ਹੈ, ਠੀਕ ਹੈ ਜੀ, ਧੰਨਵਾਦ ਜੀ, ਧੰਨਵਾਦ ਜੀ। ਮੈਂ ਹੋਲਡ ਰੱਖਦਾ ਯੁੱਧਵੀਰ ਜੀ, ਫਿਰ ਮੈਂ ਅੱਗੇ ਫਰਦਰ ਕੁਐਸਚਨ ਕਰ ਲਾਂਗਾ ਤੁਹਾਡੇ ਕੋਲ। ਹਾਂਜੀ ਹਾਂਜੀ, ਤੁਸੀਂ ਹੋਲਡ ਰੱਖ ਲਓ। ਠੀਕ ਹੈ ਜੀ ਸਰ, ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਫੋਨ ਨੰਬਰ ਆਪਣਾ ਜ਼ਰੂਰ ਦੇ ਦਿਓ, ਕੋਈ ਹੋਰ ਜਾਣਕਾਰੀ ਦੇਣੀ ਉਹ ਵੀ ਜ਼ਰੂਰ ਦੇ ਦਿਓ।
ਮੇਰਾ ਫੋਨ ਨੰਬਰ ਹੈ ਜੀ 416-804-1500 ਔਰ ਜਾਣਕਾਰੀ ਮੈਂ ਇੱਥੇ ਇੱਕ ਜ਼ਰੂਰ ਇੱਥੇ ਮੈਂਸ਼ਨ ਕਰਨਾ ਚਾਹੁੰਦਾ ਵੀ ਹੋਮਿਓਪੈਥਿਕ ਦਵਾਈਆਂ ਦੇ ਨਾਲ ਵੀ ਕਈ ਵਾਰ ਰਿਐਕਸ਼ਨ ਹੁੰਦੇ ਨੇ ਔਰ ਇਹਦੇ ਬਾਰੇ ਜ਼ਰੂਰ ਐਕਸਪਰਟ ਨੂੰ ਮਿਲਣਾ ਚਾਹੀਦਾ। ਮਤਲਬ ਰਿਐਕਸ਼ਨ ਹੁੰਦੇ ਨੇ ਜਾਂ ਉਹਨੂੰ ਉਹ ਲੋਕ ਕਹਿ ਦਿੰਦੇ ਨੇ ਜੀ ਅਸੀਂ ਇਹ ਬਿਮਾਰੀ ਬਾਹਰ ਕੱਢ ਰਹੇ ਹਾਂ ਜਾਂ ਐਗਰੇਵੇਟ ਕਰ ਰਹੇ ਹਾਂ, ਕਿਉਂਕਿ ਮੈਨੂੰ ਇੱਕ ਪੇਸ਼ੈਂਟ ਯਾਦ ਹੈ ਉਹਨੂੰ ਛੋਟੇ ਛੋਟੇ ਬੋਇਲਸ ਹੋਏ ਸੀ, ਉਹਨੇ ਹੋਮਿਓਪੈਥਿਕ ਦਵਾਈ ਲਿੱਤੀ, ਸਾਰੀ ਬਾਡੀ ਤੇ ਬੋਇਲਸ ਹੋ ਗਏ। ਜਦੋਂ ਅਸੀਂ ਕੰਟੈਕਟ ਕੀਤਾ ਡਾਕਟਰ ਨੂੰ ਉਹ ਕਹਿੰਦੇ ਜੀ ਇਹ ਅਸੀਂ ਬਿਮਾਰੀ ਬਾਹਰ ਕੱਢ ਰਹੇ ਹਾਂ, ਲੇਕਿਨ ਉਹ ਬਾਅਦ 'ਚ ਫਿਰ ਉਹ ਬੜੇ ਮੁਸ਼ਕਿਲ ਨਾਲ ਠੀਕ ਹੋਏ ਸੀ। ਸੋ ਇਸ ਕਰਕੇ ਥੋੜੀ ਜਿਹੀ ਹੋਮਿਓਪੈਥਿਕ ਦਵਾਈ ਜਿਹੜੀ ਹੈ ਉਹ ਐਕਸਪਰਟ ਤੋਂ ਲੈਣੀ ਚਾਹੀਦੀ ਹੈ, ਆਪਣੇ ਆਪ ਨਹੀਂ ਲੈਣੀ ਚਾਹੀਦੀ। ਥੈਂਕ ਯੂ ਸਰ, ਥੈਂਕ ਯੂ,
ਥੈਂਕ ਯੂ ਸੋ ਮਚ ਸਰ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਫੋਨ ਨੰਬਰ ਇੰਗਲਿਸ਼ ਪੰਜਾਬੀ ਜ਼ਰੂਰ ਦੇ ਦਿਓ ਇੱਕ ਵਾਰ,
416-804-1500 416-804-1500। ਥੈਂਕ ਯੂ ਸਰ,
ਥੈਂਕ ਯੂ ਸੋ ਮਚ ਸਰ, ਆਲ ਦੀ ਬੈਸਟ, ਆਲ ਦੀ ਬੈਸਟ। ਔਰ ਮੈਂ ਗੁਰਦੀਪ ਜੀ ਦਾ ਸਵਾਗਤ ਜ਼ਰੂਰ ਕਰਨਾ, ਫਿਰ ਇਹ ਸਾਡੀ ਗੱਲਬਾਤ ਜਿਹੜੀ ਹੈ ਜਾਰੀ ਰਹੇ। ਗੁਰਦੀਪ ਜੀ, ਤੁਹਾਡਾ ਵਾਈ ਮੀਡੀਆ ਗਰੁੱਪ ਵੱਲੋਂ ਰੇਡੀਓ ਵਾਈ ਔਰ ਚੈਨਲ ਵਾਈ ਤੇ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ।
ਜੀਵਿਤ ਜੀ, ਥੈਂਕ ਯੂ, ਮੇਰੇ ਵੱਲੋਂ ਤੁਹਾਨੂੰ ਤੇ ਸਾਰੇ ਲਿਸਨਰ ਨੂੰ ਵੈਰੀ ਗੁੱਡ ਮਾਰਨਿੰਗ ਸਰ, ਸਾਰਿਆਂ ਨੂੰ। ਅੱਜ ਕ੍ਰਿਸਮਿਸ ਤੋਂ ਬਾਅਦ ਅੱਜ ਬੌਕਸਿੰਗ ਡੇ, ਜੀਵਿਤ ਜੀ ਅੱਜ ਬੜੀ ਸਾਰੀ ਸ਼ਾਪਿੰਗ ਜਿਹੜੀ ਉਹ ਚੱਲ ਰਹੀ ਆ, ਲੇਕਿਨ ਅੱਜ ਹਿਸਟੋਰੀਕਲ ਦਿਨ ਵੀ ਆ, ਸੋ ਬਹੁਤ ਕੁਛ ਅੱਜ ਸਰ ਸਾਰਾ ਕੁਛ ਚੱਲ ਰਿਹਾ, ਤੁਸੀਂ ਨਿਊਜ਼ ਵੀ ਕਵਰ ਕਰ ਰਹੇ ਹੋ, ਛੁੱਟੀ ਵਾਲੇ ਦਿਨ ਵੀ ਤੁਸੀਂ ਕੰਮ ਕਰ ਰਹੇ ਹੋ, ਪਹਿਲਾਂ ਤੇ ਤੁਹਾਡਾ ਥੈਂਕਸ, ਜਿਹੜੇ ਸੁਣ ਰਹੇ ਨੇ ਸਾਰਿਆਂ ਦਾ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ।
ਦੇਖੋ ਜੀ, ਗੱਲ ਇਹ ਹੈ ਕਿ ਜਦੋਂ ਪਰਿਵਾਰ ਜੁੜ ਕੇ ਬੈਠਿਆ ਹੋਇਆ ਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਖਿਦਮਤ ਦੇ ਵਿੱਚ ਜ਼ਰੂਰ ਹਾਜ਼ਰ ਹੋਈਏ। ਔਰ ਸਰ, ਵਾਈ ਮੀਡੀਆ ਦੀ ਜਿਹੜੀ ਇਹ ਫੈਮਿਲੀ ਹੈ, ਇਹ ਚਾਹੇ ਕ੍ਰਿਸਮਿਸ ਹੈ, ਬੌਕਸਿੰਗ ਡੇ ਹੈ, ਇਹ ਰੋਜ਼ਾਨਾ ਹੀ ਜੁੜਦੀ ਹੈ, ਤਾਂ ਸਾਰਿਆਂ ਦਾ ਬਹੁਤ ਬਹੁਤ ਹੱਥ ਜੋੜ ਕੇ ਧੰਨਵਾਦ ਸਾਰਿਆਂ ਦਾ। ਔਰ ਮੈਂ ਇੱਥੇ ਜ਼ਰੂਰ ਜ਼ਿਕਰ ਕਰਦਾ ਕਿ ਹਫ਼ਤੇ ਦੇ 24 ਘੰਟੇ 7 ਦਿਨ ਅਸੀਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਸਰਵਤ ਜੀ ਵੀ ਔਰ ਸਾਡੀ 770 ਦੀ ਟੀਮ ਵੀ ਨਾਲ ਹਾਜ਼ਰ ਹੈ, ਉਹਨਾਂ ਦਾ ਵੀ ਬਹੁਤ ਬਹੁਤ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਵੀ ਉਹ ਵੀ ਪੂਰਾ ਸਹਿਯੋਗ ਸਾਨੂੰ ਦਿੰਦੇ ਨੇ। ਸਰਵਤ ਜੀ, ਥੈਂਕ ਯੂ ਸੋ ਮਚ ਫੋਰ ਆਲ ਦਾ ਸਪੋਰਟ ਦੈਟ ਯੂ ਪ੍ਰੋਵਾਈਡ ਅਸ ਜੀ। ਹਾਂਜੀ ਚੌਹਾਨ ਸਾਹਿਬ, ਤੁਸੀਂ ਆਉਂਦੇ ਰਹੋ ਜੀ, ਹਾਂਜੀ
ਗੱਲਾਂ ਜੀ। ਸਤਿ ਸ੍ਰੀ ਅਕਾਲ ਸਾਰਿਆਂ ਨੂੰ ਦੁਬਾਰਾ ਤੋਂ ਤੇ ਹੈਪੀ ਹੋਲੀਡੇ ਸਾਰਿਆਂ ਲਈ। ਮੇਰਾ ਤਾਂ ਕੁਐਸਚਨ ਇਹੀ ਹੈ ਕਿ ਜੋ ਏਸ਼ੀਆ ਰੀਜਨ ਦੇ ਵਿੱਚ ਇਸ ਟਾਈਮ ਪ੍ਰੋਬਲਮ ਚੱਲ ਰਹੀਆਂ, ਕਾਫੀ ਦਿੱਕਤਾਂ ਹੋ ਰਹੀਆਂ,
ਸਪੈਸ਼ਲੀ ਸਾਡਾ ਨੇਬਰਿੰਗ ਕੰਟਰੀ ਪਾਕਿਸਤਾਨ ਪੂਰਾ ਹੀ ਹਿਲਿਆ ਹੋਇਆ, ਇੰਬੈਲੈਂਸ ਹੈਗਾ। ਕੀ ਤੁਹਾਨੂੰ ਕੀ ਨਜ਼ਰ ਆ ਰਿਹਾ ਕਿ ਜੋ ਉਹਨਾਂ ਦੀ ਸਥਿਤੀ ਹੈ ਇਸ ਟਾਈਮ, ਉਸ ਚੋਂ ਨਿਕਲ ਜਾਣਗੇ ਜਾਂ ਨਹੀਂ? ਕਿਉਂਕਿ ਉਹਨਾਂ ਦਾ ਕੋਈ ਵੀ ਲੀਡਰ ਇਸ ਟਾਈਮ ਇਹੋ ਜਿਹਾ ਨਹੀਂ ਜਿਸ ਤੇ ਉਂਗਲੀਆਂ ਨਾ ਉੱਠੀਆਂ ਹੋਣ। ਇਮਰਾਨ ਖਾਨ ਸਾਹਿਬ ਨੇ ਤਾਂ ਪੁੱਛੋ ਹੀ ਨਾ, ਉਹਨਾਂ ਨੇ ਤਾਂ ਬੱਲੇ ਬੱਲੇ ਕਰਾ ਦਿੱਤੀ। ਜੋ ਉਹਨਾਂ ਦੀ ਆਡੀਓ ਟੇਪ ਇੱਕ ਤੋਂ ਬਾਅਦ ਲੀਕ ਹੋ ਰਹੀ ਹੈ, ਚਲੋ ਇੱਕ ਅੱਧੀ ਫੇਕ ਹੋ ਸਕਦੀ ਆ, ਦੋ ਫੇਕ ਹੋ ਸਕਦੀਆਂ, ਪਰ ਇੰਨੀਆਂ ਆਡੀਓ ਟੇਪ ਯੁੱਧਵੀਰ ਜੀ ਫੇਕ ਹੋਣੀਆਂ ਨਾਮੁਮਕਿਨ ਹੈ। ਕਿਉਂਕਿ ਕੋਈ ਲੋਕਾਂ ਨੂੰ ਇਹੀ ਕੰਮ ਨਹੀਂ ਰਹੇਗਾ ਕਿ ਉਹਨਾਂ ਦੀਆਂ ਫੇਕ ਆਡੀਓ ਬਣਾਉਂਦੇ ਰਹਿਣ। ਤੇ ਕੀ ਤੁਹਾਨੂੰ ਨਜ਼ਰ ਆ ਰਿਹਾ ਕਿ ਉਹ ਜੋ ਉਹਨਾਂ ਦੀ ਕੰਪਲੀਕੇਸ਼ਨ ਹੈ, ਕਿਉਂਕਿ ਕਈ ਤਾਂ ਇਹ ਵੀ ਕਹਿਣ ਲੱਗੇ ਕਿ ਬੈਂਕਰਪਸੀ ਨਹੀਂ ਹੋਏਗੀ, ਬੈਂਕਰਪਟ ਤਾਂ ਆਲਰੇਡੀ ਹੋ ਚੁੱਕਿਆ ਪਾਕਿਸਤਾਨ, ਤੇ ਇਹਦੇ ਬਾਰੇ ਮੈਂ ਤੁਹਾਨੂੰ ਸੁਣਨਾ ਚਾਹੁੰਦਾ ਕਿ ਤੁਹਾਡੀ ਕੀ ਓਪੀਨੀਅਨ ਹੈ, ਕੀ ਦੇਖ ਰਹੇ ਹੋ, ਤੁਹਾਨੂੰ ਕੀ ਨਜ਼ਰ ਆ ਰਿਹਾ? ਮੈਂ ਤੁਹਾਨੂੰ ਸੁਣ ਰਿਹਾ ਤੇ ਮੈਂ ਲਾਈਨ ਕੱਢ ਦਿੰਦਾ ਤੁਹਾਡੀ। ਥੈਂਕ ਯੂ ਵੈਰੀ ਮਚ।
ਥੈਂਕ ਯੂ। ਦੇਖੋ ਇਸ ਤਰ੍ਹਾਂ ਆ ਕਿ ਇਹਦੇ ਚ ਕੋਈ ਦੋ ਰਾਏ ਨਹੀਂ। ਏਸ਼ੀਆ ਦੇ ਪਹਿਲਾਂ ਤੁਸੀਂ ਚੈਲੰਜਸ ਦੀ ਗੱਲ ਕੀਤੀ ਹੈ, ਏਸ਼ੀਆ ਦੇ ਸਾਹਮਣੇ ਮੈਂ ਸਮਝਦਾ ਹਾਂ ਕਿ ਚਾਰ ਬੜੇ ਚੈਲੰਜਸ ਨੇ ਇਸ ਵੇਲੇ ਏਸ਼ੀਆ ਦੇ ਸਾਹਮਣੇ। ਪਹਿਲਾ ਬੜਾ ਚੈਲੰਜ ਜੋ ਮੈਂ ਸਮਝਦਾ ਇਮੀਡੀਏਟ ਚੈਲੰਜ ਹੈ ਏਸ਼ੀਆ ਦੇ ਸਾਹਮਣੇ, ਉਹ ਹੈਗਾ ਕੋਵਿਡ ਦਾ, ਕਿਉਂਕਿ ਚਾਈਨਾ ਦੇ ਵਿੱਚ ਕੋਵਿਡ ਦੇ ਕੇਸਿਸ ਬਹੁਤ ਵੱਧ ਰਹੇ ਨੇ। ਸੋ ਇਹਦਾ ਅਸਰ ਅਸੀਂ ਆਲਰੇਡੀ ਦੇਖ ਚੁੱਕੇ ਹਾਂ, ਜਾਪਾਨ, ਸਾਊਥ ਕੋਰੀਆ, ਹਾਂਗਕਾਂਗ, ਕੁਛ ਹੋਰ ਕੰਟਰੀਜ਼ ਦੇ ਉੱਤੇ ਇਮੀਡੀਏਟ ਅਸਰ ਹੋ ਰਿਹਾ। ਔਰ ਇਹਦੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਏਸ਼ੀਆ ਦੇ ਵਿੱਚ ਇਸ ਕੋਵਿਡ ਦਾ ਜਿਹੜਾ ਚੈਲੰਜ ਹੈ, ਇੰਡੀਆ, ਪਾਕਿਸਤਾਨ ਜਾਂ ਹੋਰ ਸਾਊਥ ਏਸ਼ੀਅਨ ਕੰਟਰੀਜ਼ ਦੇ ਵਿੱਚ ਵੀ ਹੋਰ ਫੈਲ ਸਕਦਾ। ਸੋ ਪਹਿਲਾਂ ਤਾਂ ਇਹ ਬੜਾ ਚੈਲੰਜ ਹੈ। ਉਹਦੇ ਲਈ ਕੇਸਿਸ ਤਾਂ ਵਧਣਗੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ, ਬਟ ਨੁਕਸਾਨ ਕਿੰਨਾ ਹੋਏਗਾ ਇਹ ਹਜੇ ਸਰਟਨਟੀ ਦਾ ਨਹੀਂ ਕਿਹਾ ਜਾ ਸਕਦਾ। ਜ਼ਿਆਦਾਤਰ ਤਾਂ ਇਹੀ ਕਹਿ ਰਹੇ ਨੇ ਕਿ ਕਿਉਂਕਿ ਚਾਈਨਾ ਦੇ ਵਿੱਚ ਬਹੁਤ ਸਾਰੇ ਈਵਨ ਜਿਨ੍ਹਾਂ ਦੀ ਉਮਰ 60 ਸਾਲ ਤੋਂ ਉੱਪਰ ਹੈ, ਉਹ ਵੀ ਕਰੋੜਾਂ ਲੋਕ ਉਹਨਾਂ ਨੇ ਵੈਕਸੀਨੇਟ ਨਹੀਂ ਕੀਤੇ। ਦੇਖੋ ਇੱਕ ਵੱਡਾ ਫਰਕ ਪੈ ਜਾਂਦਾ, ਅੱਜ ਅਸੀਂ ਗੱਲ ਕਰਦੇ ਹਾਂ ਵੀ ਚਾਈਨਾ ਅਮਰੀਕਾ ਆਪਸ ਵਿੱਚ ਕੰਪੀਟ ਕਰ ਰਹੇ ਆ, ਜਾਂ ਹੁਣ ਸਾਡੇ ਇੱਥੇ ਕੈਨੇਡਾ ਦੇਖੋ ਕਿੰਨੀ ਟੇਕ ਕੇਅਰ ਕੀਤੀ ਗਈ ਹੈ, ਇੱਕ ਵੈਕਸੀਨ ਕੀ ਦੋ ਦੋ ਵੈਕਸੀਨ ਲੱਗ ਗਈਆਂ ਪਹਿਲਾਂ, ਫਿਰ ਬੂਸਟਰ ਸ਼ਾਟ ਲੱਗ ਗਿਆ, ਇੱਕ ਬੂਸਟਰ ਕੀ ਕਈਆਂ ਦੇ ਦੋ ਦੋ ਲੱਗ ਗਏ ਨੇ ਜਿਨ੍ਹਾਂ ਦੀ ਉਮਰ 60 ਸਾਲ 80 ਸਾਲ ਤੋਂ ਜ਼ਿਆਦਾ ਹੈ। ਸੋ ਕੈਨੇਡਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਇੱਥੇ ਟੇਕ ਕੇਅਰ ਹੁੰਦੀ ਹੈ, ਉਹਦਾ ਅਸੀਂ ਸਾਫ਼ ਫਰਕ ਹੁਣ ਚਾਈਨਾ 'ਚ ਦੇਖ ਰਹੇ ਹਾਂ। ਨਾ ਤਾਂ ਉਹਨਾਂ ਨੇ ਵੈਕਸੀਨੇਸ਼ਨ ਕੀਤੀ ਹੈ, ਨਾ ਕੋਈ ਹੋਰ ਇੰਤਜ਼ਾਮ ਉਹਨਾਂ ਦੇ ਪ੍ਰੋਪਰ ਨੇ, ਹਸਪੀਟਲ ਦੇ ਵਿੱਚ ਨੰਬਰ ਤੱਕ ਉਹਨਾਂ ਨੇ ਦੱਸਣੇ ਛੱਡ ਦਿੱਤੇ ਨੇ। ਸੋ ਇਹ ਬੜਾ ਫਰਕ ਹੈ, ਅੱਜ ਅਸੀਂ ਵੈਸਟਰਨ ਵਰਲਡ ਦੇ ਵਿੱਚ ਜੋ ਰਹਿ ਰਹੇ ਹਾਂ, ਏਸ਼ੀਆ ਦੇ ਵਿੱਚ ਇੱਕ ਬੜਾ ਫਰਕ ਹੈ, ਕਿਉਂਕਿ ਤੁਸੀਂ ਏਸ਼ੀਆ ਦੇ ਚੈਲੰਜਸ ਦੀ ਗੱਲ ਕੀਤੀ ਸੀ। ਦੂਸਰਾ ਏਸ਼ੀਆ ਦੇ ਸਾਹਮਣੇ ਜਿਹੜਾ ਬਹੁਤ ਬੜਾ ਚੈਲੰਜ ਹੈ ਉਹ ਇਕਨੋਮੀ ਦਾ ਹੋਇਆ। ਇਕਨੋਮਿਕ ਚੈਲੰਜ ਇਸ ਲਈ ਬੜਾ ਹੈ ਕਿਉਂਕਿ ਜੇ ਬਾਕੀ ਚਲੋ ਕੋਵਿਡ ਤੇ ਹੈ ਹੀ ਹੈ, ਹੈਲਥ ਦਾ ਚੈਲੰਜ ਤਾਂ ਸਭ ਤੋਂ ਪਹਿਲੇ ਨੰਬਰ ਤੇ ਰੱਖਿਆ, ਲੇਕਿਨ ਉਸ ਤੋਂ ਬਾਅਦ ਇਕਨੋਮਿਕ ਚੈਲੰਜ ਇਸ ਲਈ ਬੜਾ ਆ ਕਿਉਂਕਿ ਇਸ ਵੇਲੇ ਦੁਨੀਆ ਭਰ ਦੀ ਜਿਹੜੀ ਇਕਨੋਮੀ ਹੈਗੀ ਆ, ਉਹ ਇਸ ਵੇਲੇ ਇਕਨੋਮੀ ਬੜੀ ਸਲਗਿਸ਼ ਹੋ ਰਹੀ ਹੈ। ਇਸ ਵੇਲੇ ਫਾਈਨੈਂਸ਼ੀਅਲ ਮਾਰਕੀਟਸ ਦੇ ਵਿੱਚ ਵੀ ਸਟੇਬਿਲਿਟੀ ਨਹੀਂ ਹੈ, ਉੱਥੇ ਵੀ ਚੈਲੰਜਸ ਆ ਰਹੇ ਨੇ, ਬਹੁਤ ਕੁਝ ਇਸ ਵੇਲੇ ਚੈਲੰਜਿੰਗ ਹੈ। ਸੋ ਇਸ ਦੇ ਚੱਲਦਿਆਂ ਮੈਂ ਸਮਝਦਾ ਹਾਂ ਕਿ ਯੈਸ, ਚਾਈਨਾ ਦੀ ਇਕਨੋਮੀ ਵੀ ਸਲੋ ਹੈ, ਬਾਕੀ ਕੰਟਰੀ ਸਲੋ ਹੈ, ਇੰਡੀਆ ਲਈ ਵੀ ਠੀਕ ਹੈ, ਹਜੇ ਨੰਬਰਸ ਠੀਕ ਨੇ, ਪਰ ਜਦੋਂ ਦੁਨੀਆ ਭਰ ਦੇ ਵਿੱਚ ਇਕਨੋਮੀ ਇੰਨੀ ਸਲੋ ਹੋਏ ਤਾਂ ਤੁਹਾਨੂੰ ਆਪਣੀ ਇਕਨੋਮੀ ਵੀ ਵਧੀਆ ਰੱਖਣ ਵਾਸਤੇ ਚੈਲੰਜਸ ਫੇਸ ਕਰਨੇ ਪੈ ਸਕਦੇ ਨੇ। ਔਰ ਤੀਸਰਾ ਜਿਹੜਾ ਮੈਂ ਚੈਲੰਜ ਸਮਝਦਾ ਹੈਗਾ ਉਹ ਇਸ ਸਮੇਂ ਹੈਗਾ ਕਨਫਲਿਕਟ ਜਿਹੜਾ ਚੱਲ ਰਿਹਾ ਰਸ਼ੀਆ ਔਰ ਯੂਕਰੇਨ ਦਾ, ਉਹਦਾ ਅਸਰ ਦੁਨੀਆ ਭਰ ਦੇ ਉੱਤੇ ਹੋ ਰਿਹਾ। ਸੋ ਜ਼ਾਹਿਰ ਜੀ ਗੱਲ ਆ, ਉਹਦਾ ਅਸਰ ਏਸ਼ੀਆ ਦੇ ਉੱਤੇ ਵੀ ਹੋਏਗਾ। ਚੌਥਾ ਜਿਹੜਾ ਮੈਂ ਸਮਝਦਾ ਹਾਂ ਕਿ ਇਸ ਵੇਲੇ ਏਸ਼ੀਆ ਦੇ ਸਾਹਮਣੇ ਇੱਕ ਹੋਰ ਬਹੁਤ ਬੜਾ ਚੈਲੰਜ ਆਏਗਾ ਮੈਂ ਸਮਝਦਾ, ਉਹ ਹੈਗਾ ਕਿ ਕਿਤੇ ਨਾ ਕਿਤੇ ਜਿਹੜੇ ਕਨਫਲਿਕਟਸ ਵਿਦਇਨ ਏਸ਼ੀਆ ਹੋ ਰਹੇ ਨੇ, ਤੇ ਰਸ਼ੀਆ ਔਰ ਯੂਕਰੇਨ ਦੇ ਵਿੱਚ ਹੋ ਰਿਹਾ ਨਾ ਵਿਦਇਨ ਏਸ਼ੀਆ, ਚਾਹੇ ਉਹ ਚਾਈਨਾ ਇੰਡੀਆ ਦੇ ਬਾਰਡਰ ਤੇ ਟੈਂਸ਼ਨਸ ਨੇ ਜਾਂ ਪਾਕਿਸਤਾਨ ਇੰਡੀਆ ਦੇ ਵਿੱਚ, ਕਿਤੇ ਨਾ ਕਿਤੇ ਬਾਰਡਰ ਦੇ ਉੱਤੇ ਤੇ ਹੁਣ ਗੋਲੀ ਨਹੀਂ ਚੱਲਦੀ ਪਰ ਉਦਾਂ ਟੈਂਸ਼ਨ ਕੁਛ ਨਾ ਕੁਛ ਜਾਰੀ ਰਹਿੰਦੀਆਂ ਨੇ। ਸੋ ਇਹ ਚਾਰ ਮੇਜਰ ਚੈਲੰਜਸ ਮੈਂ ਏਸ਼ੀਆ ਦੇ ਲਈ ਸਮਝਦਾ। ਦੂਸਰਾ ਤੁਹਾਡਾ ਸਪੈਸਿਫਿਕ ਸਵਾਲ ਪਾਕਿਸਤਾਨ ਤੇ ਸੀਗਾ ਕਿ ਉਸ ਕ੍ਰਾਈਸਿਸ ਚੋਂ ਬਾਹਰ ਆ ਸਕੇਗਾ ਕਿ ਨਹੀਂ ਆ ਸਕੇਗਾ, ਜਾਂ ਤੁਸੀਂ ਕਹਿ ਰਹੇ ਸੀ ਕਿ ਆਲਰੇਡੀ ਡਿਫਾਲਟ ਹੋ ਗਿਆ, ਵੱਖਰੇ ਵੱਖਰੇ ਲੀਡਰਸ ਦੀ ਵੀ ਤੁਸੀਂ ਜ਼ਿਕਰ ਕਰ ਰਹੇ ਸੀਗੇ। ਸਰ ਇਸ ਸਮੇਂ ਬਿਲਕੁਲ ਪਾਕਿਸਤਾਨ ਦੇ ਵਿੱਚ ਵੀ ਇਸ ਵੇਲੇ ਜਿਹੜੀ 22-23 ਕਰੋੜ ਦੀ ਜਿਹੜੀ ਆਵਾਮ ਹੈ ਉਹੀ ਦੇਖ ਰਹੀ ਹੈ ਕਿ ਕੋਈ ਲੀਡਰ ਤੇ ਆਏ ਜਿਹੜਾ ਸਾਨੂੰ ਇਸ ਕ੍ਰਾਈਸਿਸ ਤੋਂ ਬਾਹਰ ਕੱਢੇ। ਦੁਨੀਆ ਭਰ ਦੇ ਵਿੱਚ ਪੋਲੀਟੀਕਲ ਡਿਫਰੈਂਸਿਸ ਹਮੇਸ਼ਾ ਹੀ ਹੁੰਦੇ ਨੇ, ਪਰ ਜਿਸ ਸਿਚੁਏਸ਼ਨ ਦੇ ਵਿੱਚ ਪਾਕਿਸਤਾਨ ਪਹੁੰਚ ਗਿਆ ਉਹ ਕਿਉਂ ਉਹ ਕਹਿ ਰਹੇ ਨੇ ਕਿ ਅਸੀਂ ਕ੍ਰਾਈਸਿਸ ਦੇ ਵਿੱਚ ਹੈ, ਕਿਉਂਕਿ ਜਿੱਥੇ ਹਰ ਤਰਫੋਂ ਚੈਲੰਜ ਸਾਹਮਣੇ ਹੋਵੇ ਔਰ ਲੀਡਰਸ਼ਿਪ ਜਿਹੜੀ ਆ ਇੱਕ ਦੂਸਰੇ ਦੇ ਨਾਲ ਸਵਾਏ ਵੈਂਡੇਟਾ ਪੋਲੀਟਿਕਸ ਦੇ ਹੋਰ ਕੁਝ ਕਰੇ ਹੀ ਨਾ। ਜੇ ਇਮਰਾਨ ਖਾਨ ਸਾਹਿਬ ਸਰਕਾਰ ਦੇ ਵਿੱਚ ਆਏ ਤੇ ਉਹਨਾਂ ਨੇ ਵੀ ਕੰਨ ਤੋਂ ਪਕੜ ਕੇ ਇੱਕ ਇੱਕ ਲੀਡਰ ਨੂੰ ਜੇਲ੍ਹ 'ਚ ਭੇਜਿਆ, ਜੇ ਕੋਈ ਮੀਡੀਆ ਵਾਲਾ ਵੀ ਉਹਨਾਂ ਦੇ ਖਿਲਾਫ ਹੁੰਦਾ ਸੀਗਾ ਤੇ ਮੀਡੀਆ ਵਾਲਿਆਂ ਦੇ ਉੱਤੇ ਵੀ ਉਹੀ ਤਸ਼ੱਦਦ ਹੋ ਰਿਹਾ ਸੀਗਾ। ਸੋ ਜਿਹਦੇ ਕਾਰਨ ਕਿ ਉਹ
ਉਹਨਾਂ ਦਾ ਫੋਕਸ ਜਿਹੜਾ ਉਹ ਜ਼ਿਆਦਾ ਇਸੇ ਕੰਮ ਦੇ ਉੱਤੇ ਰਿਹਾ ਕਿ ਮੈਂ ਆਪਣੇ ਜਿਹੜੇ ਮੇਰੇ ਪੋਲੀਟੀਕਲ ਓਪੋਨੈਂਟਸ ਨੇ ਉਹਨਾਂ ਨੂੰ ਕਿਸ ਤਰ੍ਹਾਂ ਮੈਂ ਠਿਕਾਣੇ ਲਗਾਵਾਂ ਤਾਂ ਕਿ ਮੇਰਾ ਰੂਲ ਜਿਹੜਾ ਇੱਥੇ ਪੱਕਾ ਹੋਵੇ, ਆਰਮੀ ਦੇ ਵਿੱਚ ਵੀ ਮੈਂ ਆਪਣੇ ਮੁਤਾਬਿਕ ਹੀ ਸਾਰਾ ਕੁਛ ਚਲਾਵਾਂ। ਔਰ ਇਸ ਦਰਮਿਆਨ ਜਦੋਂ ਹੁਣ ਵਾਪਸ ਆਈ ਹੈਗੀ ਹੈ ਸਰਕਾਰ, ਪੀ ਡੀ ਐਮ ਦਾ ਜਿਹੜਾ ਅਲਾਇੰਸ ਹੈ, ਇਸ ਪੀ ਡੀ ਐਮ ਦੇ ਅਲਾਇੰਸ ਦੇ ਵਿੱਚ ਵੀ ਸਿਵਾਏ ਆਪਣੇ ਜਿਹੜੇ ਪੋਲੀਟੀਕਲ ਓਪੋਨੈਂਟ ਸੀਗੇ ਉਹਨਾਂ ਦੇ ਖਿਲਾਫ਼ ਉਹਨਾਂ ਨੇ ਵੀ ਉਹੀ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਨੇ। ਜਿਹੜੇ ਮੀਡੀਆ ਦੇ ਲੋਕ ਇਹਨਾਂ ਨੂੰ ਨਹੀਂ ਪਸੰਦ ਹੈਗੇ ਆ ਉਹ ਹੁਣ ਇਹਨਾਂ ਨੂੰ ਟਾਰਗੇਟ ਕਰ ਰਹੇ ਨੇ। ਸੋ ਉਹ ਬਿਲਕੁਲ ਸਿਲਸਿਲਾ ਉਹੀ ਹੈ। ਇਸਾਕ ਦਰ ਸਾਹਿਬ ਨੂੰ ਤੁਸੀਂ ਲੈ ਆਏ ਹੋ, ਬਹੁਤ ਵੱਡਾ ਬਲੰਡਰ ਹੈ ਕਿਉਂਕਿ ਇਕਾਨਮੀ ਨੂੰ ਦੁਬਾਰਾ ਰਿਵਾਈਵ ਕਰਨ ਵਾਸਤੇ ਕੋਈ ਹੋਰ ਮਤਲਬ ਕਿ ਜਿਹੜਾ ਕਿਸੇ ਹੋਰ ਨੂੰ ਲੈ ਕੇ ਆਉਣਾ ਚਾਹੀਦਾ ਸੀਗਾ, ਸਾਰੀਆਂ ਆ ਕੇ ਉਹਨਾਂ ਨੇ ਗਲਤੀਆਂ ਹੀ ਕੀਤੀਆਂ ਨੇ। ਸੋ ਜੇ ਅਸੀਂ ਫੋਰਨ ਰਿਜ਼ਰਵ ਦੀ ਗੱਲ ਕਰੀਏ, ਅੱਜ 6 to 7 billion dollars ਦਾ ਹਾਰਡਲੀ ਫੋਰਨ ਰਿਜ਼ਰਵ ਰਹਿ ਗਿਆ ਔਰ ਡਿਫਾਲਟ ਆਲਰੇਡੀ ਹੋ ਹੀ ਚੁੱਕਾ ਇਨ ਦੀਸ ਟਰਮਸ ਕਿ ਜਦ ਤੁਸੀਂ ਡੈਟ ਸਰਵਿਸਿੰਗ ਦੇ ਵਿੱਚ ਕੋਈ ਰੀਨੈਗੋਸੀਏਸ਼ਨ ਕਰ ਲੈਂਦੇ ਹੋ, ਫਰਜ਼ ਕਰ ਲਓ ਕਿ ਤੁਸੀਂ $100 ਕਰਜ਼ਾ ਲਿਆ ਔਰ ਉਹਦੀ ਜਿਹੜੀ ਮਹੀਨੇ ਦੀ ਕਿਸ਼ਤ ਆ ਉਹ $5 ਜਾ ਰਹੀ ਹੈ ਤੁਹਾਡੀ, ਤਾਂ ਤੁਸੀਂ ਕਹਿ ਦਿਓ ਜੀ ਮੇਰੇ ਕੋਲ ਇਸ ਵਾਰੀ $5 ਨਹੀਂ ਹੈ ਦੇਣ ਨੂੰ, ਮੈਂ ਤੁਹਾਨੂੰ 2 ਦੇ ਦਿਆਂਗਾ, 3 ਦੇ ਦਿਆਂਗਾ, ਬਾਕੀ $1-2 ਜਰਾ ਅਗਲੇ ਮਹੀਨੇ ਦੇਖਦੇ ਆ ਕਿਸ ਤਰ੍ਹਾਂ ਗੁਜ਼ਾਰਾ ਕਰਨਾ, ਤੇ ਡਿਫਾਲਟ ਆਲਮੋਸਟ ਉੱਥੇ ਹੋ ਜਾਂਦਾ ਡਿਫਾਲਟ, ਬਾਕੀ ਤੇ ਉਹ ਤੇ ਬੈਂਕਰਪਸੀ ਜਾਂ ਡਿਫਾਲਟ ਉੱਥੇ ਪੱਕਾ ਹੀ ਹੋ ਜਾਂਦਾ ਜਦ ਤੁਸੀਂ ਕਹੋ ਜੀ ਮੈਂ $1 ਵੀ ਨਹੀਂ ਦੇ ਸਕਦਾ, ਹੁਣ ਕੱਲ੍ਹ ਦਾ ਪਤਾ ਹੀ ਕੋਈ ਨਹੀਂ ਵੀ ਕੀ ਹੋਣਾ। ਸੋ ਉਹ ਉਸ ਤਰ੍ਹਾਂ ਦੀ ਕੁਛ ਜਿਹੜੀ ਸਥਿਤੀ ਹੈ ਬਣੀ ਹੋਈ ਹੈ। ਕੀ ਤੁਹਾਡਾ ਬਹੁਤ ਮੁਸ਼ਕਿਲ ਸਵਾਲ ਸੀ ਕਿ ਕਿਆ ਇਸ ਤੋਂ ਬਾਹਰ ਪਾਕਿਸਤਾਨ ਆ ਸਕੇਗਾ ਜਾਂ ਨਹੀਂ। IMF ਦੇ ਨਾਲ ਨੈਗੋਸੀਏਸ਼ਨ ਚੱਲ ਰਹੀਆਂ ਨੇ, ਬਟ IMF ਦੀਆਂ ਕੰਡੀਸ਼ਨਸ ਕੀ ਨੇ? IMF ਇੱਕ ਤੇ ਕਹਿ ਰਿਹਾ ਹੈਗਾ ਕਿ ਤੁਸੀਂ ਇਹ ਦੱਸੋ ਵੀ ਤੁਹਾਨੂੰ ਕਿੰਨਾ ਕੁ ਪੈਸਾ ਲੱਗ ਗਿਆ, ਤੁਹਾਡਾ ਕਿੰਨਾ ਲਗਾਉਣਾ ਹੈ, ਕੀ ਅੱਜ ਤੁਸੀਂ ਡਿਜ਼ਾਸਟਰ ਰਿਲੀਫ ਜਿਹੜਾ ਚੱਲ ਰਿਹਾ ਇਹਦਾ ਸਿਲਸਿਲਾ ਦੱਸੋ ਕੀ ਹੈ। ਦੂਸਰਾ IMF ਨੇ ਕਿਹਾ ਹੈ ਕਿ ਜਿੰਨੀ ਵੀ ਆ ਤੁਸੀਂ ਫ੍ਰੀ ਬੀਜ਼ ਦਿੰਦੇ ਹੋ ਇਹਨੂੰ ਖਤਮ ਕਰੋ ਔਰ ਤੁਹਾਨੂੰ ਜਿਹੜੇ ਆ ਫ੍ਰੀ ਬੀਜ਼ ਦੇ ਬਜਾਏ ਬਲਕਿ ਟੈਕਸਿਸ ਬਹੁਤ ਸਾਰੇ ਸੈਕਟਰ ਇੰਕਲੂਡਿੰਗ ਬੁਨਿਆਦੀ ਚੀਜ਼ਾਂ ਜਿਸ ਤਰ੍ਹਾਂ ਪਾਵਰ ਸੈਕਟਰ ਆ ਉੱਥੇ ਤੁਹਾਨੂੰ ਟੈਕਸਿਸ ਲਗਾਉਣੇ ਪੈਣਗੇ, ਠੀਕ ਹੈ। ਸੋ ਜਨਤਾ ਪਹਿਲਾਂ ਹੀ ਮਹਿੰਗਾਈ ਦੀ ਮਾਰ ਦੇ ਨਾਲ ਬਹੁਤ ਬੁਰੀ ਤਰ੍ਹਾਂ ਜੂਝ ਰਹੀ ਹੈ। ਕੋਈ ਲੀਡਰ ਕੋਈ ਵਾਅਦਾ ਕਰ ਲਵੇ, ਇਮਰਾਨ ਖਾਨ ਸਾਹਿਬ ਕਰ ਲੈਣ, ਕੋਈ ਫਾਈਨੈਂਸ ਮਿਨਿਸਟਰ ਕਰ ਲੈਣ, ਕੋਈ ਸ਼ਰੀਫ ਬ੍ਰਦਰਸ ਕਰ ਲੈਣ, ਰੂਮ ਹੀ ਨਹੀਂ ਉਹਨਾਂ ਕੋਲ, ਰੂਮ ਹੀ ਨਹੀਂ ਹੈ। ਜਾਂ ਅੱਛਾ ਜਿਹੜਾ ਪੈਸੇ ਦੀ ਗੱਲ ਆ ਉਹ ਕਿਤੋਂ ਵੀ ਨਿਕਲਦਾ ਨਜ਼ਰ ਨਹੀਂ ਆ ਰਿਹਾ। ਪੈਸਾ ਜੇ ਮਿਲਣਾ ਹੈ ਤੇ IMF ਨੇ ਜੇ ਦੇਣਾ ਹੈ ਤੇ ਉਹ ਤੁਹਾਨੂੰ ਬਹੁਤ ਸਖ਼ਤ ਕੰਡੀਸ਼ਨ ਦੇ ਨਾਲ ਦਏਗਾ। ਉਹਦੇ ਕਾਰਨ ਹੋਰ ਜ਼ਿਆਦਾ ਟੈਕਸਿਸ, ਹੋਰ ਜ਼ਿਆਦਾ ਤਾਂ ਕੁਛ ਹੋ ਸਕਦਾ, ਜੇ ਤੁਸੀਂ ਕਹੋਗੇ ਕੁਛ ਘਟਾ ਹੋ ਜਾਏਗਾ, ਘਟਾ ਦਾ ਤਾਂ ਕੋਈ ਸਕੋਪ ਹੀ ਨਹੀਂ ਹੈ। ਜੇ ਤੁਸੀਂ ਕਹਿ ਦੋ ਸਰਕਾਰ ਵੱਲੋਂ ਕੋਈ ਰਿਲੀਫ ਜਿਹੜਾ ਹੈ ਆਮ ਆਵਾਮ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਰਿਲੀਫ ਦਿੱਤਾ, ਉਹ ਤਾਂ ਪਹਿਲਾਂ ਹੀ ਕਰੇ ਰਿਲੀਫ ਦੇ ਦੇਗੇ ਤਾਂ ਤੁਹਾਡੀ ਰੈਵਨਿਊ ਨਹੀਂ ਹੈ, ਐਕਸਪੋਰਟਸ ਨਹੀਂ ਹੈ, ਤੁਹਾਡੀ ਨੈਟ ਜਿਹੜੀ ਕੋਈ ਨੈਟ ਐਕਸਪੋਰਟ ਦੇ ਵਿੱਚ ਕੋਈ ਇਨਕਰੀਜ਼ ਨਹੀਂ ਹੈ, ਰੈਵਨਿਊ ਦਾ ਕੋਈ ਸੋਰਸ ਨਜ਼ਰ ਨਹੀਂ ਆ ਰਿਹਾ। ਔਰ ਇਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਪੋਲੀਟੀਕਲ ਇਨਸਟੇਬਿਲਿਟੀ। ਅੱਗੇ ਚਲੋ ਇਹ ਹੁੰਦਾ ਸੀਗਾ ਮੁਸ਼ਰਫ ਦੌਰ ਦੇ ਵਿੱਚ, ਚਾਹੇ ਆਰਮੀ ਹੈ, ਘੱਟੋ ਘੱਟ ਸਟੇਬਿਲਿਟੀ ਥੋੜ੍ਹੀ ਆ ਗਈ ਬਾਅਦ ਦੇ ਵਿੱਚ, ਚਲੋ ਜੀ 4-4.5 ਸਾਲ ਆਪਣੇ ਸਿਵਿਲੀਅਨ ਸਰਕਾਰ ਹੈ, ਚਾਹੇ ਜ਼ਰਦਾਰੀ ਸਾਹਿਬ ਨੂੰ ਥੋੜ੍ਹਾ ਸਾਈਡਲਾਈਨ ਕੀਤਾ ਗਿਆ ਪਰ ਸਿਵਿਲੀਅਨ ਸਰਕਾਰ ਜ਼ਰੂਰ ਸੀਗੀ। ਲੇਕਿਨ ਹੁਣ ਤੇ ਇੰਨੀ ਇਨਸਟੇਬਿਲਿਟੀ ਹੋਈ ਆ, ਕਿਹੜਾ ਬੰਦਾ ਇਨਵੈਸਟ ਕਰੇਗਾ ਉੱਥੇ ਇੰਨੀ ਪੋਲੀਟੀਕਲ ਇਨਸਟੇਬਿਲਿਟੀ ਦੇ ਵਿੱਚ ਜਿੱਥੇ ਸਵਾਏ ਧਰਨਿਆਂ ਦੇ ਉੱਥੇ ਹੈ ਹੀ ਕੁਛ ਨਹੀਂ। ਪਿਛਲੇ ਤੁਸੀਂ 7-8 ਸਾਲ ਤੋਂ ਦੇਖ ਲਓ, ਕੋਈ ਸਰਕਾਰ ਆ ਜੇ ਕੁਛ ਹੋ ਜੇ, ਧਰਨੇ ਤੇ ਧਰਨਾ, ਧਰਨੇ ਤੇ ਧਰਨਾ, ਲੌਂਗ ਮਾਰਚ ਤੇ ਲੌਂਗ ਮਾਰਚ, ਜਿੱਥੇ ਇੰਨਾ ਸਭ ਕੁਛ ਹੋ ਰਿਹਾ ਉੱਥੇ ਕੋਈ ਬੰਦਾ ਕਿਸ ਤਰ੍ਹਾਂ ਕੋਈ ਉੱਥੇ ਇਨਵੈਸਟਮੈਂਟ ਕਰੇਗਾ। ਸੋ ਇਹਦੇ ਤੋਂ ਬਾਹਰ ਨਿਕਲਣਾ ਪਾਕਿਸਤਾਨ ਲਈ ਬਹੁਤ ਬੜਾ ਚੈਲੇਂਜ ਹੈ। ਔਰ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਕਿਹਾ ਕਿ ਸਾਰੇ ਸਿਲਸਿਲੇ ਦੇ ਵਿੱਚ ਵਿਦ ਡਿਊ ਰਿਸਪੈਕਟ ਜਿਹੜੀ ਆਰਮੀ ਲੀਡਰਸ਼ਿਪ ਹੈ ਉਹ ਆਪਣੀ ਇੱਕ ਚਾਲ ਚੱਲ ਰਹੀ ਹੈ ਜਿਹਦੇ ਵਿੱਚ ਕਿ ਉਹ ਕੋਈ ਕਹਿੰਦੇ ਜੀ ਡਬਲ ਗੇਮ ਕੀ, ਬਾਜਵਾ ਸਾਹਿਬ ਤੇ ਟ੍ਰਿਪਲ ਗੇਮ ਹੀ ਖੇਡ ਗਏ ਆ। ਉਹ ਕਹਿੰਦੀ ਡਬਲ ਗੇਮ ਤਾਂ ਸੁਣੀ ਸੀ, ਟ੍ਰਿਪਲ ਗੇਮ ਕੀ ਚੀਜ਼ ਹੈ ਜਿਹੜੀ ਬਾਜਵਾ ਸਾਹਿਬ ਖੇਲ ਗਏ? ਉਹ ਕਹਿੰਦੇ ਜੀ ਉਹ ਛੱਡੋ ਹੁਣ ਡਬਲ ਗੇਮ ਕੀ ਟ੍ਰਿਪਲ ਗੇਮ, ਉਹ ਕਹਿੰਦੇ ਜੀ ਧੋਖਾ, ਮਤਲਬ ਇੱਕ ਪਾਸੇ ਹੱਥ ਉਹਨਾਂ ਨੇ ਕਿਹਨੂੰ ਧੋਖਾ ਦੇ ਰਹੇ ਨੇ, ਕਿਹਦੇ ਨਾਲ ਹੱਥ ਮਿਲਾਇਆ, ਉਹ ਅੱਜ ਤੱਕ ਹੀ ਨਹੀਂ ਪਤਾ ਲੱਗਾ ਕਿ ਉਹ ਇਮਰਾਨ ਖਾਨ ਸਾਹਿਬ ਦੇ ਕਿਹੜੇ ਟਾਈਮ ਨਾਲ ਰਹੇ ਨੇ। ਉਧਰ ਇਮਰਾਨ ਖਾਨ ਸਾਹਿਬ ਉਹਨਾਂ ਨੂੰ ਧੋਖਾ ਦੇ ਰਹੇ ਸੀਗੇ, ਬਾਜਵਾ ਸਾਹਿਬ ਉਹਨਾਂ ਨੂੰ ਧੋਖਾ ਦੇ ਰਹੇ ਸੀ, ਬਾਕੀ ਆਰਮੀ ਚੀਫ ਕਿਹੜੇ ਟਾਈਮ ਨਵਾਜ਼ ਸ਼ਰੀਫ ਸਾਹਿਬ ਨਾਲ ਮੀਟਿੰਗਸ ਕਰ ਲੈਂਦੇ ਸੀ, ਕਿਹੜੇ ਟਾਈਮ ਉਹਨਾਂ ਦੇ ਖਿਲਾਫ਼ ਚਾਲਾਂ ਚੱਲਦੇ ਸੀ ਕਿ ਕਿਸੇ ਨੂੰ ਕਹਿ ਦੇਣਾ ਚੱਲ ਭਾਈ ਤੂੰ ਇਮਰਾਨ ਖਾਨ ਦੇ ਨਾਲ ਜਾ ਕੇ ਰਲ ਜਾ। ਸੋ ਇਹ ਡਬਲ ਟ੍ਰਿਪਲ, ਉਹ ਕਹਿੰਦੇ ਡਬਲ ਗੇਮ ਨਹੀਂ ਟ੍ਰਿਪਲ ਗੇਮ, ਜਾਂ ਉਸ ਤੋਂ ਵਧਾ ਲਓ, ਇਸ ਲਈ ਵੀ ਅਮੈਰੀਕਾ ਦੇ ਨਾਲ ਕਿੱਥੇ ਹੱਥ ਮਿਲਾਇਆ, ਕਿਹਨੂੰ ਪੈਸੇ ਦਿੱਤੇ, ਹੁਸੈਨ ਹਕਾਨੀ ਸਾਹਿਬ ਜਿਹਨਾਂ ਨੂੰ ਕਿ ਇੱਕ ਹੀ ਚੀਜ਼ ਦੇ ਉੱਤੇ ਕੰਸੈਂਸਸ ਸੀਗਾ, ਚਾਹੇ ਨਵਾਜ਼ ਸ਼ਰੀਫ ਸਾਹਿਬ ਸੀਗੇ, ਚਾਹੇ ਇਮਰਾਨ ਖਾਨ ਸਾਹਿਬ ਸੀਗੇ ਤੇ ਚਾਹੇ ਮਿਲਟਰੀ ਸੀਗਾ, ਕੰਸੈਂਸਸ ਸੀ ਕਿ ਹੁਸੈਨ ਹਕਾਨੀ ਸਾਹਿਬ ਸਾਡੇ ਹੱਕ ਦੇ ਵਿੱਚ ਨਹੀਂ ਹੈ। ਹੁਣ ਉਹਨਾਂ ਨੂੰ ਵੀ ਪੈਸੇ ਦੇਣ ਦੀ ਗੱਲ ਚਾਹੇ CIA ਦੇ ਫਾਰਮਰ ਸਟੇਸ਼ਨ ਮੈਨੇਜਰ ਦੀ ਜ਼ਰੀਏ ਦਿੱਤੇ ਗਏ ਨੇ। ਸੋ ਹਾਲਾਂਕਿ ਉਹ ਬਿਲਕੁਲ ਡਿਨਾਈ ਕਰ ਰਹੇ ਨੇ ਕਿ ਨਾ ਮੇਰੀ ਕੋਈ ਇਹਨਾਂ ਨਾਲ ਮੀਟਿੰਗ ਹੋਈ ਆ, ਨਾ ਮੈਨੂੰ ਕੋਈ ਪੈਸੇ ਇਹਨਾਂ ਤੋਂ ਮਿਲੇ ਆ, ਮੈਂ ਤੇ ਇਹਨਾਂ ਦੇ ਖਿਲਾਫ ਹਾਂ ਸ਼ੁਰੂ ਤੋਂ ਹੀ। ਬਟ ਉਹ ਮਾਮਲਾ ਇੱਕ ਉਹ ਇੱਕ ਨਵਾਂ ਸਾਹਮਣੇ ਆ ਗਿਆ ਵੀ ਉਹ ਕੀ ਡੀਲ ਬਣ ਗਈ। ਸੋ ਇਸ ਦਰਮਿਆਨ ਜੇ ਤੁਸੀਂ ਕਹੋ ਵੀ ਪਾਕਿਸਤਾਨ ਔਰ ਅਹਿਮਦ ਦੁਰਾਨੀ ਸਾਹਿਬ ਨੇ ਜੋ ਖੁਲਾਸੇ ਕਰ ਦਿੱਤੇ ਨੇ ਕਿ ਇੰਨਾ ਇੰਨਾ ਪੈਸਾ ਬਾਜਵਾ ਸਾਹਿਬ ਦੇ ਘਰ ਪਰਿਵਾਰ ਦੇ ਲੋਕਾਂ ਕੋਲ ਇੰਕਲੂਡਿੰਗ ਉਹਨਾਂ ਦੀ ਡਾਟਰ ਇਨ ਲਾਅ ਔਰ ਇਹਨਾਂ ਦੇ ਖਾਤੇ ਪੈ ਗਿਆ, ਵਿਆਹ ਤੋਂ ਪਹਿਲਾਂ ਆਹ ਸੀਗਾ, ਵਿਆਹ ਤੋਂ ਬਾਅਦ ਆਹ ਹੋ ਗਿਆ। ਅਹਿਮਦ ਨੁਰਾਨੀ ਸਾਹਿਬ ਨੇ ਬਾਜਵਾ ਸਾਹਿਬ ਦੀ ਰਿਟਾਇਰਮੈਂਟ ਤੋਂ ਪਹਿਲਾਂ ਜੋ ਡਿਟੇਲ ਰਿਪੋਰਟ ਜਾਰੀ ਕਰ ਦਿੱਤੀ ਹੈ। ਔਰ ਉਧਰੋਂ ਹੁਣ ਤੇ ਕੱਲ ਮੈਂ ਆਰਟੀਕਲ ਪੜ੍ਹ ਰਿਹਾ ਸੀਗਾ, ਆਈ ਐਸ ਆਈ ਦੇ ਫਾਰਮਰ ਹੈੱਡ ਨੇ, ਕਾਜ਼ੀ ਸਾਹਿਬ ਜਨਰਲ ਕਾਜ਼ੀ ਆਈ ਐਸ ਆਈ ਦੇ ਫਾਰਮਰ ਹੈੱਡ ਨੇ, ਉਹਨਾਂ ਨੇ ਕੱਲ ਬੜਾ ਡਿਟੇਲ ਆਰਟੀਕਲ ਲਿਖਿਆ ਜਿਹਦੇ ਵਿੱਚ ਕਿ ਉਹਨਾਂ ਨੇ ਕਿਹਾ ਕਿ ਅਸੀਂ ਬਿਨਾਂ ਮਤਲਬ ਹੀ ਤਾਲੀਆਂ ਵਜਾਤੀਆਂ ਜਦੋਂ ਤਾਲਿਬਾਨ ਇੱਧਰ ਹੋਇਆ ਅਫਗਾਨਿਸਤਾਨ ਦੇ ਵਿੱਚ ਉਹਨਾਂ ਦਾ ਕਬਜ਼ਾ ਹੋਇਆ ਤੇ ਅਸੀਂ ਬੜੀ ਜੋਸ਼ ਮਨਾਏ, ਭੰਗੜੇ ਪਾਏ, ਉਹ ਸਾਰਾ ਸਾਨੂੰ ਉਲਟਾ ਪੈ ਰਿਹਾ। ਅੱਜ ਸਾਡੇ ਤੇ ਫਾਇਰਿੰਗ ਹੋ ਰਹੀ ਹੈ, ਸਾਡੇ ਸਿਵਿਲੀਅਨਸ ਉਹ ਮਾਰ ਰਹੇ ਨੇ, ਸਾਡੇ ਕਾਊਂਟਰ ਟੈਰਰਿਜ਼ਮ ਡਿਪਾਰਟਮੈਂਟ ਦੇ ਦਫ਼ਤਰਾਂ ਨੂੰ ਉਹ ਟਾਰਗੇਟ ਕਰ ਰਹੇ ਨੇ। ਸੋ ਕੀ ਅਸੀਂ ਉੱਥੇ ਦੱਸੀਏ। ਸੋ ਇਹਨਾਂ ਹਾਲਾਤਾਂ ਦੇ ਵਿੱਚ ਚੈਲੰਜ ਜਿਹੜੇ ਨੇ ਜੀ ਕਾਫੀ ਜ਼ਿਆਦਾ ਨੇ। ਬਟ ਦੈਨ ਅਗੇਨ ਆਈ ਹੋਪ ਕਿ ਕੋਈ ਨਾ ਕੋਈ ਹੁਣ ਕੌਣ ਉੱਠੇਗਾ, ਉਹ ਪਾਵਰ 'ਚ ਆਏਗਾ ਕਿ ਨਹੀਂ ਆਏਗਾ ਪਤਾ ਨਹੀਂ। ਪਾਕਿਸਤਾਨ ਦੇ ਵਿੱਚ ਦੇਰ ਇਜ਼ ਲੋਟ ਆਫ ਪੀਪਲ ਜਿਹੜੇ ਬੜੇ ਇੰਟਲੈਕਚੁਅਲ ਨੇ, ਸਮਝਦਾਰ ਨੇ, ਬਟ ਕਿਆ ਉਹ ਫਾਈਨੈਂਸ ਮਿਨਿਸਟਰ ਨਹੀਂ ਠੀਕ ਤਰ੍ਹਾਂ ਰੱਖਦੇ ਲੋਕ, ਤੇ ਫਿਰ ਕਿੱਦਾਂ ਮਾਮਲਾ ਠੀਕ ਹੋਏਗਾ। ਕੋਈ ਨਾ ਕੋਈ ਤਾਂ ਚਲੋ ਉੱਠੇਗਾ ਜਿਹੜਾ ਇਸ ਸਾਰੇ ਮਾਮਲੇ ਨੂੰ ਠੀਕ ਕਰੇਗਾ। ਬਟ ਇਸ ਵੇਲੇ ਬਹੁਤ ਬੜਾ ਵੈਕਿਊਮ ਹੈ ਉੱਥੇ, ਲੀਡਰਸ਼ਿਪ ਦਾ ਬਹੁਤ ਬੜਾ ਵੈਕਿਊਮ ਹੈ। ਦੂਸਰਾ ਜੇ ਤੁਸੀਂ ਕਹਿ ਦੋ ਕਿ ਬਿਲਾਵਲ ਭੁੱਟੋ ਜ਼ਰਦਾਰੀ ਸਾਹਿਬ ਵਰਗੇ ਜਾਂ ਨਵਾਜ਼ ਸ਼ਰੀਫ ਸਾਹਿਬ ਦੇ ਵੀ ਵੱਸ ਦਾ ਕੋਈ ਗੱਲ ਹੋਏਗੀ, ਜਾਂ ਸ਼ਾਬਾਜ਼ ਸ਼ਰੀਫ ਸਾਹਿਬ ਦੇ ਤਾਂ ਬਿਲਕੁਲ ਹੀ ਵੱਸ ਦੀ ਗੱਲ ਮੈਨੂੰ ਨਜ਼ਰ ਨਹੀਂ ਆ ਰਹੀ ਐਜ਼ ਅ ਪ੍ਰਾਈਮ ਮਿਨਿਸਟਰ। ਸੋ ਆਈ ਡੋਂਟ ਨੋ ਜੇ ਇਮਰਾਨ ਖਾਨ ਸਾਹਿਬ ਵੀ ਵਾਪਸ ਆਉਂਦੇ ਨੇ, ਉਹ ਕਹਿੰਦੇ ਇਲੈਕਸ਼ਨ ਕਰਾ ਦਿਓ, ਤੇ ਇਲੈਕਸ਼ਨ ਕਰਵਾ ਕੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਜਿਹੜੀ ਥੋੜੀ ਬਹੁਤੀ ਕਸਰ ਪਿਛਲੀ ਵਾਰ ਛੱਡੀ ਸੀ ਉਹ ਤੁਸੀਂ ਦੇਖਣਾ ਇਸ ਵਾਰੀ ਕੀ ਉਹਨਾਂ ਨੇ ਕਰਨਾ ਹੈ ਆਪਣੇ ਜਿਹੜੇ ਪੋਲੀਟੀਕਲ ਓਪੋਨੈਂਟਸ ਨੇ। ਸੋ ਮੇਜਰ ਮੇਜਰ ਕ੍ਰਾਈਸਿਸ ਹੈ ਜੀ, ਮੇਜਰ ਮੇਜਰ ਕ੍ਰਾਈਸਿਸ ਹੈ ਇਸ ਟਾਈਮ ਪਾਕਿਸਤਾਨ, ਦੈਟਸ ਵਾਟ ਦੇ ਆਰ ਫੇਸਿੰਗ ਰਾਈਟ ਨਾਓ ਜੀ। ਹਾਂਜੀ, ਅਗਲੀ ਕਾਲ ਜੀ, ਸੁਲੇਮਾਨ ਸਾਹਿਬ ਤੁਸੀਂ ਆਉਂਦੇ ਰਹੋ, ਗੋ ਹੈਡ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ
ਜੀ, ਆਪਣੇ ਯੁੱਧਵੀਰ ਜੀ ਤੁਸੀਂ ਰਿਪੋਰਟ ਦੇ ਰਹੇ ਸੋ, ਤਾਂ ਹਰ ਇੱਕ ਨੂੰ ਪਤਾ ਕਿ ਇੱਥੇ ਜੋ ਹਾਊਸਿੰਗ ਦੀ ਆਪਣੇ ਮਾਰਕੀਟ ਦੇ ਵਿੱਚ ਜਾ ਰਿਹਾ, ਚਾਰ ਚਾਰ ਲੱਖ ਗਰੇ ਡਾਊਨ ਹੋ ਗਈ ਹੈ। ਮੈਂ ਇੱਕ ਸਵਾਲ ਕਰਨਾ ਚਾਹੁੰਦਾ ਵਾਂ ਕਿ ਜੋ ਹੈਲਥ ਕੇਅਰ ਹੈ ਉਹਦੇ ਵਿੱਚ ਲੋਕਾਂ ਨੂੰ ਬਹੁਤ ਜ਼ਿਆਦਾ ਇੱਕ ਪ੍ਰੋਬਲਮ ਹੈ। ਮੇਰੇ ਆਪਣੇ ਜਾਣਨ ਵਾਲੇ ਉਹਨਾਂ ਦੇ ਵਿਚਾਰੇ ਦੋ ਤਿੰਨ ਭਾਈ ਹੈ ਕਿ ਬਲੱਡ ਸ਼ੂਗਰ ਦੇ ਨਾਲ ਫੈਮਿਲੀ ਬਲੱਡ ਸ਼ੂਗਰ ਹੈ ਕਿ ਦੋ ਤਿੰਨ ਇੱਕ ਸਿਸਟਮ ਉਹਨਾਂ ਦੀ ਇੱਕ ਡੈਥ ਹੋਈ, ਉਹ ਬੰਦਾ ਖੁਦ ਇੱਕ ਜੂਝ ਰਿਹਾ ਵੈ ਜਿਹੜਾ ਅਰਾਊਂਡ ਅਰਾਊਂਡ ਇੱਕ 60 ਦੇ ਕਰੀਬ ਹੈ ਇੱਕ ਇਨਸਾਨ, ਤੇ ਉਹ ਕਿੰਨੀਆਂ ਕਿ ਐਕਸਰਸਾਈਜ਼ਾਂ ਵਿਚਾਰਾ ਕਰੇਗਾ, ਉਹਦਾ ਉਹ ਜਿਸਾ ਇੱਕ ਸੁੰਨ ਹੋ ਜਾਂਦਾ। ਚਲੋ ਉਬਰ ਟੈਕਸੀ ਹਰ ਕੋਈ ਇੱਕ ਆਪਣੀ ਮਿਹਨਤ ਕਰਦਾ, ਲੇਕਿਨ ਰੈਵਨਿਊ ਕੈਨੇਡਾ ਵਾਲਿਆਂ ਨੇ ਇੱਕ ਅਫਸੋਸ ਹੁੰਦਾ। ਦੇਖੋ ਲੋਕੀ ਇਹ ਕਿ ਜੋ ਦੂਸਰੀਆਂ ਕੰਟਰੀਆਂ ਚੋਂ ਆ ਕੇ ਬਹਿ ਗਿਆ, ਇਹ ਇੱਥੇ ਇੱਕ ਜਾਨ, ਇੱਕ ਤਾਂ ਇੱਕ ਦਹਿਸ਼ਤਗਰਦ ਜਾਨ ਲੈ ਲੈਂਦਾ ਵੈ, ਇੱਕ ਜੋ ਅਗਰ ਅਦਾਰਿਆਂ ਦੇ ਵਿੱਚ ਬੈਠਿਆ ਆ ਵੈ ਉਹ ਜਾਨ ਬਚਾਉਣ ਦੀ ਸੋਚ ਨਹੀਂ ਰੱਖਦਾ, ਉਹ ਵੀ ਇਹ ਕਿ ਉਹਦੀ ਸੋਚ ਇੱਕ ਦਹਿਸ਼ਤਗਰਦ ਹੈ, ਉਹ ਆਪਣੇ ਆਪ ਨੂੰ ਠੀਕ ਕਰੇ, ਉਹਦੀ ਸੋਚ ਇੱਕ ਬੈਂਕ ਕਰਪਟ ਹੋਈ ਹੈ ਉਸ ਦਹਿਸ਼ਤਗਰਦ ਦੀ ਤਰ੍ਹਾਂ। ਉਹ ਬੇਚਾਰੇ ਉਹਨਾਂ ਇਹ ਅਪਲਾਈ ਕੀਤਾ ਕਿ ਵੀ ਇੱਕ ਟ੍ਰੀਲੀਅਮ ਡਰੱਗ ਦਾ, ਉਹਨਾਂ ਕਿਹਾ ਜੀ ਤੁਸੀਂ ਲਿਜੀਬਲ ਨਹੀਂ। ਔਰ ਇੱਕ ਇਨਸਾਨ ਸਿਰਫ ਦੋ ਤਿੰਨ ਘੰਟੇ ਕੰਮ ਕਰੇਗਾ, ਅਗਰ ਇਹ ਕਿ ਇੱਥੋਂ ਬ੍ਰਾਮਟਨ ਡਰਾਈਵ ਕਰਕੇ ਜਾਂਦਾ ਉਹਦਾ ਸਾਰਾ ਜੁੱਸਾ ਇੱਕ ਸੌਂ ਜਾਂਦਾ ਵੈ, ਲੱਤਾਂ ਉਹਦੀਆਂ ਕਿ ਸੁੰਨ ਹੋ ਜਾਂਦੀਆਂ ਨੇ। ਜੋ ਬਲੱਡ ਸ਼ੂਗਰ ਵਾਲੇ ਨੇ ਉਹ ਇੱਕ ਅੱਛੀ ਤਰ੍ਹਾਂ ਜਾਣਦੇ ਨੇ। ਚਲੋ ਇੱਥੇ ਤਾਂ ਹੋ ਗਿਆ, ਫਿਰ ਮੇਰੇ ਇੱਕ ਜਾਣਨ ਵਾਲੇ ਮੇਰੀ ਆਪਣੀ ਇੱਕ ਬਿਲਡਿੰਗ 'ਚ ਰਹਿੰਦੇ ਨੇ ਵਿਚਾਰੇ ਰਾਣਾ ਸਾਹਿਬ, ਉਹਨਾਂ ਦੇ ਦੋਵੇਂ ਕਿਡਨੀ ਦੀ ਇੱਕ ਪ੍ਰੋਬਲਮ ਹੋ ਗਈ ਸੀ ਕਵਰ ਦੇ ਵਿੱਚ, ਦੋਵੇਂ ਕਿਡਨੀ ਖਤਮ ਹੋ ਗਈ, ਇਹਨਾਂ ਨੇ ਜਵਾਬ ਦੇ ਛੋੜਿਆ, 6 ਮਹੀਨੇ ਘਰ ਬੈਠੇ ਰਹੇ। ਇਹਨਾਂ ਕਿਹਾ ਵੀ ਇੱਥੇ ਜੋ ਹੈ ਨਾ ਮੇਰਾ ਆਪਣਾ ਭਾਂਜ ਹੈ, ਦੇਖੋ ਇੱਥੇ ਹਰ ਕੋਈ ਜਿਹੜਾ ਬਲੱਡ ਡੋਨੇਟ ਕਰਦਾ ਵੈ ਉਹਨੂੰ ਵੈਲਕਮ ਕਹਿੰਦੇ ਕਿ ਆ ਕੇ ਤੁਸੀਂ ਬਲੱਡ ਦੇ ਦਿਓ ਜੀ। ਉਹਨਾਂ ਕਿਹਾ ਕਿ ਮੇਰਾ ਚਲੋ ਭਾਂਜ ਹੈ ਕਿ ਯੰਗ ਹੈ, ਉਹ ਕਿਡਨੀ ਡੋਨੇਟ ਕਰ ਦੇਗਾ। ਉਹਨਾਂ ਕਿਹਾ ਵੀ ਇਹ ਇੱਥੇ ਆ ਜੇ, ਉਹਨੂੰ ਵੀ ਨਹੀਂ ਹੈ ਕਿ, ਉਹਨਾਂ ਆਖਿਆ ਨਹੀਂ ਜੀ ਕੋਈ ਨਹੀਂ ਇੱਥੇ ਆ ਸਕਦਾ। ਫਿਰ ਉਹ ਪਾਕਿਸਤਾਨ ਵਿਚਾਰੇ ਗਏ, ਉੱਥੇ ਇੱਕ ਭਾਂਜੇ ਨੇ ਕਿਡਨੀ ਡੋਨੇਟ ਕੀਤੀ, ਇਸ ਵੇਲੇ ਉਹ ਬੰਦਾ ਠੀਕ ਪੋਜੀਸ਼ਨ ਦੇ ਵਿੱਚ ਹੈ, ਚਲੋ ਜੋ ਵੀ ਹੈ, ਲੇਕਿਨ ਇੱਕ ਇੱਥੇ ਜਵਾਬ ਤਾਂ ਦਿੱਤਾ ਗਿਆ ਨਾ, ਦੋ ਕਿਡਨੀ ਆਪਣੇ ਬੇਬਸ ਆਪਣੇ ਹੋ ਗਏ। ਉਹਨਾਂ ਕਿਹਾ ਜੀ ਤੁਸੀਂ ਲਾ ਇਲਾਜ ਹੋ। ਹੁਣ ਸਵਾਲ ਇਹ ਹੈ ਕਿ ਯੁੱਧਵੀਰ ਜੀ ਜੋ ਬੰਦਾ ਇੱਥੋਂ ਗਿਆ ਵੈ ਇੱਥੇ ਟ੍ਰੀਟਮੈਂਟ ਵਾਸਤੇ ਬੈਗਿੰਗ ਕਰਦਾ ਰਿਹਾ, ਕਿਆ ਉਹਦਾ ਕੋਈ ਕਸੂਰ ਹੈ ਜਾਂ ਇੱਥੇ ਦੇ ਸਿਸਟਮ ਦੇ ਵਿੱਚ ਅੰਦਰ ਹੈ? ਪਲੀਜ਼ ਜੋ ਇਨਸਾਨੀਅਤ ਦੀ ਸੋਚ ਇੱਕ ਬੈਂਕਰਪਟ ਹੋ ਗਈ ਹੈ ਇੱਥੇ, ਤੁਸੀਂ ਕੀ ਕਹਿ ਸਕਦੇ ਹੋ ਤੁਸੀਂ ਇੱਕ ਮੀਡੀਆ ਦੇ ਵਿੱਚ ਹੋ, ਇੱਥੇ ਲੋਕਾਂ ਦੀ ਕੋਈ ਹੈਲਪ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ? ਇੱਕ ਬੜਾ ਵੱਡਾ ਮੈਂ ਤੁਹਾਨੂੰ ਇੱਕ ਦੱਸਣਾ, ਨਹੀਂ ਮੈਨੂੰ ਪਤਾ ਕਿਸੇ ਹੋਰ ਹੋਰ ਹੋਮਲੈਂਡ ਕੰਟਰੀ ਦਾ ਹੁੰਦਾ, ਉਹਨਾਂ ਕਹਿਣਾ ਕਿ ਸ਼ੂ ਕਰ ਦਿਓ ਜੀ ਇੱਥੇ ਦੇ ਸਿਸਟਮ ਉੱਪਰ ਪਲੀਜ਼। ਮੰਨੀ ਕੋਈ ਕਿੱਥੋਂ ਆ ਰਿਹਾ ਵੈ, ਕੋਈ ਸਟੂਡੈਂਟ ਆ ਰਿਹਾ, ਕੋਈ ਇੱਕ ਜੋ ਹੈ ਨਾ ਕਿਸੇ ਕੋਈ ਇੱਕ ਕੋਈ ਹੋਰ ਕੋਰਸ ਕਰਕੇ ਇੱਥੇ ਆ ਰਿਹਾ ਵੈ, ਲੇਕਿਨ ਪਲੀਜ਼ ਉਹ ਇੱਥੇ ਆਪਣੀਆਂ ਹੋਮਲੈਂਡ ਕੰਟਰੀਆਂ ਜਾ ਕੇ ਇੱਕ ਜੋ ਆਪਣੇ ਸੇਵਾ ਕਰਦੇ ਨੇ ਇੱਥੇ ਆਪਣੀਆਂ ਸਟੱਡੀਆਂ ਖਤਮ ਕਰਕੇ, ਲੇਕਿਨ ਜੋ ਇੱਥੇ ਵਿਚਾਰੇ ਹੈ ਉਹਨਾਂ ਦਾ ਤਾਂ ਖਿਆਲ ਰੱਖ ਲਓ ਯਾਰ। ਅਗਰ ਸੋਚ ਹੀ ਇੱਕ ਬੈਂਕਰਪਟ ਹੋ ਗਈ ਹੈ, ਮੈਂ ਆਹਨਾ ਕਿ ਸੋਚ ਦਹਿਸ਼ਤਗਰਦ ਆ ਰਹੀ ਹੈ, ਜੋ ਅਗਰ ਨਹੀਂ ਹੈ ਕਿ ਇਸ ਤਰ੍ਹਾਂ ਦੀ ਇੱਕ ਆਪਣੇ ਹੈਲਪ ਕਰਨਾ ਚਾਹੁੰਦੇ। ਤੇ ਦੂਸਰਾ ਇਹ ਕਿ ਜੋ ਇਹਨਾਂ ਦਾਅਵੇ ਕਰਨੇ ਕਿ ਸਪੋਰਟਸ ਵਾਸਤੇ ਅਸੀਂ ਇੱਕ ਸਾਕਰ ਦਾ ਇੱਕ ਵਰਲਡ ਕੱਪ ਦਾ ਇੱਕ ਕਰਦੇ, ਕੋਈ ਇੱਕ ਕੋਈ ਸਹੂਲਤਾਂ ਵੀ ਨਹੀਂ, ਕੁਛ ਵੀ ਨਹੀਂ ਹੈ, ਸਿਰਫ ਗੱਲਾਂ ਵੀ ਹੈ ਕਿ ਮਾਰਾਂ ਮਾਰੀਆਂ ਹੋਈਆਂ ਜਾਣੀਆਂ। ਇੱਥੇ ਤਾਂ ਉਹ ਬੰਦੇ ਜਿਹਨਾਂ ਨੇ ਯੁੱਧਵੀਰ ਜੀ ਡਰੱਗ ਡੀਲਿੰਗਾਂ ਕਰਕੇ ਤੇ ਇੱਕ ਇਤਨੇ ਇਤਨੇ ਵੱਡੇ ਮਾਹੌਲ ਬਣਾ ਬਿਜ਼ਨਸ ਬਣਾ ਦੇ, ਤੇ ਜਿਸ ਵੇਲੇ ਧਰਮੀ ਜਗ੍ਹਾ ਦੇਖੋ ਸਭ ਤੋਂ ਇੱਕ ਜੋ ਨਾ ਅਗਲੀ ਲਾਈਨ 'ਚ ਇੱਕ ਬੈਠੇ ਹੁੰਦੇ। ਪਲੀਜ਼ ਮੈਂ ਦੁੱਖ ਦੇ ਨਾਲ ਇਹ ਕਹਿ ਰਿਹਾ ਵਾਂ, ਲੇਕਿਨ ਆਮ ਬੰਦਾ ਜੋ ਵਿਚਾਰਾ ਉਹਦੀ ਜਾਨ ਨੂੰ ਦੇ ਕੇ ਕੋਈ ਤਫਸ ਦੇ ਦਿਓ। ਓਕੇ ਜੀ, ਰੱਬ ਰੱਖੇ
ਰੱਬ ਰੱਖਾ ਜੀ। ਤੁਸੀਂ ਥੈਂਕ ਯੂ, ਤੁਸੀਂ ਇਹ ਬੜਾ ਇੰਪੋਰਟੈਂਟ ਪੁਆਇੰਟ ਜਿਹੜਾ ਹਾਈਲਾਈਟ ਕੀਤਾ ਰਿਗਾਰਡਿੰਗ ਹੈਲਥ ਕੇਅਰ ਈਅਰ ਐਂਡ। ਮੈਂ ਦੇਖ ਰਿਹਾ ਸੀਗਾ ਇੰਟਰਵਿਊ ਜਿਹੜਾ ਟਰੂਡੋ ਸਾਹਿਬ ਦਾ ਹੋਇਆ, ਜਦੋਂ ਸਾਡੇ ਆਮ ਕੈਨੇਡੀਅਨਸ ਇਸ ਵੇਲੇ ਹੈਲਥ ਕੇਅਰ ਦੇ ਚੈਲੰਜ ਨਾਲ ਜੂਝ ਰਹੇ ਨੇ, ਤੇ ਇਸ ਵੇਲੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਔਰ ਸਾਡੇ ਪ੍ਰੀਮੀਅਰ ਜਿਹੜੇ ਨੇ ਆਪਸ ਦੇ ਇੱਕ ਦੂਸਰੇ ਤੇ ਦੋਸ਼ ਲਗਾ ਰਹੇ ਨੇ ਕਿ ਸਾਡਾ ਹੈਲਥ ਕੇਅਰ ਜਿਹੜਾ ਹੈ ਉਹ ਅਸੀਂ ਠੀਕ ਨਹੀਂ ਕਰ ਪਾ ਰਹੇ। ਪ੍ਰਧਾਨ ਮੰਤਰੀ ਸਾਹਿਬ ਨੇ ਫਿਰ ਦੁਬਾਰਾ ਦੁਹਰਾਤਾ ਕਿ ਮੈਨੂੰ ਇਹ ਪੈਸੇ ਮੰਗੀ ਜਾਂਦੇ, ਮੈਂ ਇਹਨਾਂ ਦੇ ਨਾਲ ਬੈਠਣਾ ਨਹੀਂ, ਬੈਠਣਾ ਵਨ ਔਨ ਵਨ ਬੈਠ ਰਹੇ ਨੇ, ਜੁਆਇੰਟ ਮੀਟਿੰਗ ਨਹੀਂ ਹੋ ਰਹੀ। ਸੋ ਮੈਨੂੰ ਇਸ਼ਾਰਾ ਹੋ ਰਿਹਾ ਕਿ ਸਮੇਂ ਘੱਟ ਹੈ। ਗੁਰਦੀਪ ਸਾਹਿਬ, ਅੱਜ ਮੈਂ ਇਹ ਤੇ ਕੱਲ ਪਰਸੋਂ ਜ਼ਰੂਰ ਸਰ, ਮੇਰਾ ਵਾਅਦਾ ਹੈ। ਬਹੁਤ ਵਧੀਆ ਤੁਸੀਂ ਪੁਆਇੰਟ ਹਾਈਲਾਈਟ ਕੀਤਾ, ਡਿਟੇਲ ਦੇ ਵਿੱਚ ਇਹਦੇ ਬਾਰੇ ਜਾਣਕਾਰੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ, ਠੀਕ ਹੈ ਸਰ, ਡਿਟੇਲ ਦੇ ਵਿੱਚ ਜਿਹੜਾ ਹੈਲਥ ਕੇਅਰ ਦੇ ਤੁਸੀਂ ਚੈਲੰਜ ਉਠਾਏ ਨੇ। ਗੁਰਦੀਪ ਸਾਹਿਬ ਅੱਜ ਚੈਨਲ ਵਾਈ ਦੇ ਉੱਤੇ ਔਰ ਬਾਕੀ ਜਿਹੜੀ ਵਾਈ ਮੀਡੀਆ ਦੇ ਉੱਤੇ ਪ੍ਰੋਗਰਾਮਿੰਗ ਆ ਉਹ ਜਾਰੀ ਰੱਖਣਗੇ। ਗੁਰਦੀਪ ਸਾਹਿਬ ਇਜ਼ ਅ ਬ੍ਰਿਲੀਅੰਟ ਐਡੀਸ਼ਨ, ਮੈਂ ਇੱਥੇ ਜ਼ਰੂਰ ਜ਼ਿਕਰ ਕਰਦਾ। ਸ਼ਾਮ ਨੂੰ ਵੀ ਚੈਨਲ ਵਾਈ ਦੇ ਉੱਤੇ ਸਾਡੀ ਜਿਹੜੀ ਪ੍ਰੋਗਰਾਮਿੰਗ ਆ ਉਹ ਇਸੇ ਤਰ੍ਹਾਂ ਜਾਰੀ ਹੈ। ਗੁਰਦੀਪ ਸਾਹਿਬ 20 seconds ਫੋਰ ਯੂ, ਕੀ ਕਹਿਣਾ ਚਾਹੋਗੇ? 416-475-5000 ਗੁਰਦੀਪ ਸਾਹਿਬ, 20 seconds ਫੋਰ ਯੂ।
ਬਿਲਕੁਲ ਜੀ ਵੀਰ ਜੀ, ਤੁਸੀਂ ਆਲਮੋਸਟ ਸਾਰਾ ਕੁਝ ਕਵਰ ਕਰ ਦਿੱਤਾ, ਮੇਰੇ ਕਹਿਣ ਵਾਸਤੇ ਕੁਝ ਜ਼ਿਆਦਾ ਤੇ ਬਚਿਆ ਨਹੀਂ। ਲੇਕਿਨ ਮੈਂ ਤੇ ਇਹ ਵੀ ਕਹਾਂਗਾ ਕਿ ਜਿਹੜੀ ਹੁਣ ਛੁੱਟੀਆਂ ਚੱਲ ਰਹੀਆਂ ਨੇ ਇਹਨੂੰ ਚੰਗੀ ਤਰ੍ਹਾਂ ਇੰਜੋਏ ਕੀਤਾ ਜਾਏ, ਜੋ ਵੀ ਅਲਰਟ ਕਿਤੇ ਵੈਦਰ ਦੇ ਹੁੰਦੇ ਨੇ ਜਾਂ ਕੋਈ ਹੋਰ ਅਲਰਟ ਹੁੰਦੇ ਨੇ ਉਹਨਾਂ ਨੂੰ ਬਿਲਕੁਲ ਧਿਆਨ 'ਚ ਰੱਖਿਆ ਜਾਏ। ਔਰ ਉਹ 7 westbound ਜਿਹੜਾ ਉਹ ਹੁਣੇ
ਤੁਸੀਂ ਲਾਈਨ
ਹੋਲਡ ਕਰ ਦਿੱਤਾ ਗਿਆ ਇੱਕ
ਹਾਂਜੀ ਬਿਲਕੁਲ ਜੀ, ਗੱਲਬਾਤ ਜਾਰੀ ਰਹੇਗੀ। 416-475-5000
Ladies and gentlemen, Boxing Day match ਤੇ ਤੁਹਾਡਾ ਸਵਾਗਤ ਹੈ। ਮੇਰੇ ਸੱਜੇ ਪਾਸੇ ਹੈ ਸੋਢੀ ਫਰਨੀਚਰ ਦਾ ਆਲੀਸ਼ਾਨ ਫਰਨੀਚਰ, ਤੇ ਮੇਰੇ ਖੱਬੇ ਪਾਸੇ ਹੈ ਕੋਈ ਵੀ ਨਹੀਂ। ਜਾਣਦੇ ਹੋ ਕਿਉਂ? That's right. So, ਹਰ ਸਾਲ ਦੀ ਤਰ੍ਹਾਂ ਇਸ ਸਾਲ ਦੇ ਵੀ ਜੇਤੂ ਹਨ ਸੋਢੀ ਫਰਨੀਚਰ।
ਸੋਢੀ ਫਰਨੀਚਰ ਤੇ 26 December ਨੂੰ ਲੱਗ ਰਹੀ ਹੈ ਬਾਕਸਿੰਗ ਡੇ ਸੇਲ। ਸਾਰੇ ਫਰਨੀਚਰ ਤੇ ਲਓ ਸਾਲ ਦੀਆਂ ਸਭ ਤੋਂ ਘੱਟ ਘੱਟ ਕੀਮਤਾਂ, 3 saal ਲਈ 9 vyaj। ਕਾਲ 905-874-7171-142 ਕੈਨੇਡੀ ਰੋਡ, ਬ੍ਰੈਂਪਟਨ।
नया साल मनाए डाउन टाउन ब्रैम्पटन में फ्री कॉन्सर्ट के साथ रेडियो और टीवी होस्ट जोजी डाई की मेजबानी, परफॉर्मेंस बाय डीजे रोशनी, जेन्स पार्टी एंड जूनो अवार्ड विनर्स द बीचेस, काउंटडाउन टू मिडनाइट, जबरदस्त फायरवर्क्स डिस्प्ले। हमारे साथ जश्न मनाए गार्डन स्क्वायर ब्रैम्पटन में, जो शुरू होगा रात 9 बजे सैटरडे December 31st। मजीद मालूम के लिए विजिट brampton.ca/new।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
ਨਾਨ ਕਬਾਬ, ਮਾਡਰਨ ਅਫਗਾਨੀ ਕਿਚਨ, ਲਜ਼ੀਜ਼ ਅਫਗਾਨੀ ਗ੍ਰਿਲ ਕਬਾਬ, ਚਪਲੀ ਕਬਾਬ, ਚੌਪਾਨ ਕਬਾਬ, ਲੈਮ ਸ਼ੈਂਕ, ਚਿਕਨ ਕੋਰਮਾ ਪਲੇਟ, फैमिली प्लेटर, कबाब रैप, फ्राइज, मंटू, बोलानी, फिरनी और सबके लिए बहुत से मजेदार खाने। अब आपके शहर मिसिसागा में एक और नई लोकेशन के साथ 5042 सैटेलाइट ड्राइव यूनिट F3 मिसिसागा। फॉर ऑर्डर्स एंड रिजर्वेशंस विजिट nankebab.ca।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक